गुर दिया अज्ञान अंधेर बिनास। हर किरपाती संत पेटिया नानक मन परगास। याही कुलते प्रगट होय ताही कुल को नाम। पुन द्वादश गुरिंड को मेरी है प्रणाम।
अनवद अखंड नगोचर गो सब रूप सदा सब होई न गो। इति वेद बदंत न दंत कथा रबि आत्प भिन्नम भिन्न जथा।
सतगुरु जी दे परम पवित्र पूजनिक दरबार विच उपस्थित सत्संगी जनों, सतगुरु जी नू धन कहिए। उस तो उपरंत कुछ अरजा आप जी दे चरणा विच करांगे। उस साहिब नू धन कहिए तां जो ये साडा मन एक पंछी दी न्याई जो सारे समय विच दिन की रात की दसे दिशावां विच विचरण करदा है। कबीर मन पंखी भयो उड़ उड़ दह दिस जाए। कबीर जी इस मन दी गति इस मन दे कृत कर्म आदिक वख्यान करदे ने दसदे हन। ये मन एक अजेहे पंछी वर्गा है जो दसे दिशावां दे विच एक ही वार विच उडारी मार जांदा है। ध्यान देना साध संगत जी, कोई भी पंछी होवे मनुख वल्लों कोई भी अजेही चीज तैयार होई होवे कदी भी इक्को ही समय विच ओ दसे दिशावां विच नहीं जा सकदी। चीज एक दिशा दस पर एक अजेही चीज जो कि मनुख बनावे ओ दस दिशावां विच नहीं जा सकदी पर एक अजेही शक्ति एक अजेही विचार धारावां दा समूह संकल्प विकल्प दा इकट्ठ जिनू मन कहिया जांदा है भी बंदे दे अंदर और इस दे नाल लग के इंसान इक्को दम दसे दिशावां दा चक्कर लाउंदा है विचरण करदा है। बैठा इत्थे है पता नहीं किथे पहुंच जाएगा उथों तुरंत फिर पता नहीं होर किथे। एक ही पल दे विच कई गुंजलदार कड़ियां बुनदा होया ए मन जेड़ा है पता ही नहीं लगदा किथे दा किथे पहुंच जांदा है। सो उस सतगुरु जी दे चरणा विच अरदास करिए बेनती करिए कि पातशाह जी कृपा करो देहो सज्जन असीसड़िया जो हो वह साहिब से उमेद। हे मेरे साहिब कृपा कर आसीस दे कि साडा मेल उस अकाल पुरख सतगुरु नाल हो जावे। बड़े ही विनम्रता सहित प्रेम सहित उस पातशाह नू धन कहंदे होए अंदरों मंग मंगीए कृपा करियो सतगुरु जी ए मन टिक जावे और तुहाडे चरणा च ध्यान लग जावे। बड़े प्रेम सहित साहिब नू याद करो गज के कहो धन श्री सतगुरु नानक देव जी सच्चे पातशाह। फिर ओ साहिब दी कृपा जेड़े के सतगुरु जगजीत सिंह पातशाह दे रूप विच आए प्रेमा भगती दा बहुत ज्यादा विस्तार कीता। उस सतगुरां नू याद करो गज के कहो धन श्री सतगुरु जगजीत सिंह जी सच्चे पातशाह। मौके दे साहिब उस सतगुरु जी नू याद करो जिन्हां दी रहनुमाई हेठ अज बहुत ज्यादा सुख मान रहे हां आनंद लै रहे हां। उस साहिब दी गोद विच सब गज के कहो धन श्री सतगुरु उदय सिंह जी सच्चे पातशाह। आप जी कल श्रवण कीता उस इतिहास नू जो के लड़ीवार इतिहास आप जी राम चरित्र मानस श्रवण करदे आ रहे हो। जदों प्रभु श्री राम जी दे चरणा विच देवते आके ਉਹਨਾਂ ਦੀ ਵੰਦਨਾ ਕਰਦੇ ਨੇ, ਸਤੁਤੀ ਕਰਦੇ ਨੇ। ਬਾਅਦ ਵਿੱਚ ਜਦੋਂ ਬ੍ਰਹਮਾ ਜੀ ਆਉਂਦੇ ਹਨ, ਉਹਨਾਂ ਨੇ ਸਤੁਤੀ ਕੀਤੀ ਪ੍ਰਭੂ ਦੀ ਕਿ ਪ੍ਰਭੂ ਤੂੰ ਅਜਿਹੀ ਕਿਰਪਾ ਹੈ ਤੇਰੀ, ਤੂੰ ਅਜਿਹੇ ਕਪਟੀ ਨੂੰ ਦੰਭੀ ਨੂੰ ਬਖਸ਼ ਦਿੰਦਾ ਹੈ, ਭਾਵ ਰਾਵਣ ਵਰਗੇ ਨੂੰ ਬਖਸ਼ ਦਿੱਤਾ ਇਤਿਆਦਿ ਅਜਿਹੀ ਸਿਫਤ ਗਾਨ ਕਰਦੇ ਹੋਏ ਆਪ ਜੀ ਹੁਣ ਤੱਕ ਇੱਥੇ ਪਹੁੰਚੇ ਸੀ ਕਿ ਉਸ ਭਗਵਾਨ ਦੀ ਸਿਫਤ ਕਰਦੇ ਹੋਏ ਬ੍ਰਹਮਾ ਜੀ ਕਹਿੰਦੇ ਹਨ, ਪ੍ਰਭੂ ਆਪ ਜੀ ਦੇ ਹੱਥ ਵਿੱਚ ਜੋ ਧਨੁਸ਼ ਆਦਿਕ ਹੈ ਇਹ ਬਹੁਤ ਹੀ ਸੁੰਦਰ ਲੱਗ ਰਿਹਾ ਹੈ। ਸੋ ਜਿਸ ਤਰ੍ਹਾਂ ਕਵੀ ਤੁਲਸੀ ਜੀ ਨੇ ਇਸ ਕਵਿਤਾ ਰੂਪੀ ਉਸ ਅੰਮ੍ਰਿਤ ਰਸ ਨੂੰ ਅਜਿਹੀ ਮਹਾ ਅੰਮ੍ਰਿਤਮਈ ਇਹ ਬਾਣੀ ਨੂੰ ਰਚਿਆ ਹੈ। ਸਤਿਗੁਰੂ ਜੀ ਦੀ ਬਖਸ਼ਿਸ਼ ਕਿਰਪਾ ਸਦਕਾ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਨ ਦਾ ਯਤਨ ਕਰਦੇ ਹਾਂ। ਕਰੋ ਕਿਰਪਾ ਸ਼ੁਰੂ ਤੋਂ।
ਅਨਵਦ ਅਖੰਡ ਨਾ ਗੋਚਰ ਗੋ ਸਭ ਰੂਪ ਸਦਾ ਸਭ ਹੋਏ ਨਾ ਗੋ।
ਕਵੀ ਤੁਲਸੀ ਜੀ ਬੜਾ ਹੀ ਵਧੀਆ ਉਸ ਸਾਹਿਬ ਦੀ ਸਿਫਤ ਕਰਦੇ ਨੇ ਜਦੋਂ ਚਾਰ ਮੁੱਖਾਂ ਵਾਲੇ ਬ੍ਰਹਮਾ ਜੀ ਬੜੇ ਹੀ ਜ਼ਿਆਦਾ ਵਿਦਵਤਾ ਭਰਪੂਰ ਆਪਣੇ ਅਜਿਹੀ ਸ਼ਬਦਾਵਲੀ ਦੇ ਨਾਲ ਉਸ ਸਾਹਿਬ ਦੀ ਸਿਫਤ ਵਡਿਆਈ ਕਰਦੇ ਨੇ। ਧਿਆਨ ਦੇਣਾ ਗੁਰੂ ਸਵਾਰਿਓ, ਬ੍ਰਹਮਾ ਜੀ ਕਹਿੰਦੇ ਨੇ ਅਨਵਧ ਅਖੰਡ ਨਾ ਗੋਚਰ ਗੋ। ਹੇ ਪ੍ਰਭੂ ਸ਼੍ਰੀ ਰਾਮ ਜੀ, ਆਪ ਜੀ ਅਜਿਹੇ ਹੋ ਕਿ ਨਾ ਹੀ ਜਿਹੜੇ ਕਿ ਖੰਡਿਤ ਹੋ ਸਕਣ, ਭਾਵ ਤੁਸੀਂ ਕਿਸੇ ਕੋਲੋਂ ਹਾਰ ਨਹੀਂ ਸਕਦੇ, ਕੋਈ ਤੁਹਾਡਾ ਅਨੁਚਿਤ ਨਹੀਂ ਕਰ ਸਕਦਾ, ਕੋਈ ਵੀ ਤੁਹਾਡਾ ਬੁਰਾ ਨਹੀਂ ਕਰ ਸਕਦਾ। ਉਸ ਤੋਂ ਬਾਅਦ ਆਪ ਜੀ ਸਦਾ ਹੀ ਦੋਸ਼ਾਂ ਤੋਂ ਰਹਿਤ ਹੋ, ਕਿਸੇ ਵੀ ਪ੍ਰਕਾਰ ਦਾ ਦੋਸ਼ ਤੁਹਾਡੇ ਉੱਤੇ ਨਹੀਂ, ਨਾ ਗੋਚਰ ਗੋ। ਔਰ ਆਪ ਜੀ ਅਜਿਹੇ ਸ਼ੁੱਧ ਬ੍ਰਹਮ ਸਰੂਪ ਹੋ ਜੋ ਕਿ ਇੰਦਰੀ ਦਾ ਵਿਸ਼ਾ ਨਹੀਂ, ਜਿਵੇਂ ਕਿ ਜਿਸ ਅਕਾਲ ਪੁਰਖ ਨੂੰ ਨਿਰਗੁਣ ਕਿਹਾ ਜਾਂਦਾ ਹੈ ਕਿ ਉਹ ਨਿਰਗੁਣ ਸਰੂਪ ਹੈ, ਔਰ ਨਿਰਗੁਣ ਸਰੂਪ ਵਾਕਿਆ ਹੀ ਇੰਦਰੀ ਦਾ ਵਿਸ਼ਾ ਨਹੀਂ। ਉਸ ਨਿਰਗੁਣ ਨੂੰ ਅੱਖਾਂ ਨਾਲ ਨਹੀਂ ਵੇਖ ਸਕਦੇ, ਉਸ ਨਿਰਗੁਣ ਨੂੰ ਕੰਨਾਂ ਨਾਲ ਨਹੀਂ ਸੁਣ ਸਕਦੇ, ਉਸ ਨਿਰਗੁਣ ਨੂੰ ਤੁਸੀਂ ਆਪਣੇ ਹੱਥ ਨਾਲ ਛੂਹ ਨਹੀਂ ਸਕਦੇ, ਟੱਚ ਨਹੀਂ ਕਰ ਸਕਦੇ, ਇੰਦਰੀਆਂ ਦਾ ਵਿਸ਼ਾ ਹੀ ਨਹੀਂ ਉਹ। ਪਰ ਫਿਰ ਵੀ ਨਾਲ ਕਹਿੰਦੇ ਨੇ ਸਭ ਰੂਪ ਸਦਾ ਸਭ ਹੋਏ ਨਾ ਗੋ। ਜੈਸਾ ਤੇਰਾ ਨਿਰਗੁਣ ਸਰੂਪ ਹੈ ਜੋ ਕਿ ਇੰਦਰੀਆਂ ਤੋਂ ਪਰੇ ਹੈ, ਇੰਦਰੀਆਂ ਉਸ ਨੂੰ ਜਾਣ ਨਹੀਂ ਸਕਦੀਆਂ, ਲੱਖ ਨਹੀਂ ਸਕਦੀਆਂ, ਜਿਵੇਂ ਕਿ ਹਵਾ, ਆਪ ਜੀ ਹਵਾ ਨੂੰ ਮਹਿਸੂਸ ਕਰ ਸਕਦੇ ਹੋ, ਹਵਾ ਆਏਗੀ ਮਹਿਸੂਸ ਹੋਏਗਾ ਕਿ ਮੇਰੀ ਇਸ ਚਮੜੀ ਦੇ ਨਾਲ, ਮੇਰੀ ਤਵਚਾ ਦੇ ਨਾਲ ਹਵਾ ਲੱਗੀ, ਮਹਿਸੂਸ ਹੋਇਆ, ਹਾਂ ਵਿਖਦੀ ਨਹੀਂ ਪਰ ਹੈ, ਮਹਿਸੂਸ ਤਾਂ ਹੁੰਦੀ ਹੈ। ਪਰ ਗੁਰੂ ਸਵਾਰਿਓ, ਜਿਵੇਂ ਹਵਾ ਨੂੰ ਵੇਖਿਆ ਨਹੀਂ ਜਾ ਸਕਦਾ, ਮਹਿਸੂਸ ਕੀਤਾ ਜਾ ਸਕਦਾ ਹੈ, ਉਸ ਦੀ ਆਵਾਜ਼ ਨੂੰ ਜਦੋਂ ਕਿਸੇ ਚੀਜ਼ ਨਾਲ ਟਕਰਾ ਜਾਵੇ, ਉਹ ਕਲ ਕਲ ਜੋ ਹੈ ਉਸ ਛਾਂ ਛਾਂ ਦੀ ਆਵਾਜ਼ ਨੂੰ ਸੁਣਿਆ ਜਾ ਸਕਦਾ ਹੈ, ਉਸੇ ਹੀ ਤਰ੍ਹਾਂ ਹੇ ਭਗਵਾਨ ਜੋ ਤੇਰਾ ਨਿਰਗੁਣ ਸਰੂਪ ਹੈ ਉਹ ਤੇ ਇਸ ਤੋਂ ਵੀ ਸੂਖਮ ਹੈ, ਇਸ ਤੋਂ ਵੀ ਪਰੇ ਕਿ ਉਸ ਨੂੰ ਸੁਣਿਆ ਵੀ ਨਹੀਂ ਜਾ ਸਕਦਾ, ਮਹਿਸੂਸ ਵੀ ਨਹੀਂ ਕੀਤਾ ਜਾ ਸਕਦਾ। ਪਰ ਧਿਆਨ ਦੇਣਾ, ਜਿੱਥੇ ਇਹ ਸ਼ਬਦਾਵਲੀ ਵਰਤੀ ਜਾ ਰਹੀ ਸੀ ਕਿ ਨਾ ਸੁਣਿਆ ਜਾ ਸਕੇ, ਨਾ ਵੇਖਿਆ ਜਾ ਸਕੇ, ਨਾ ਮਹਿਸੂਸ ਕੀਤਾ ਜਾ ਸਕੇ, ਪਰ ਕੁਛ ਲੋਕ ਅਜਿਹੇ ਹੋਏ ਜਿਨ੍ਹਾਂ ਨੇ ਜੋ ਨਹੀਂ ਵੇਖਿਆ ਜਾ ਸਕਦਾ ਸੀ ਉਹਨੂੰ ਵੇਖ ਲਿਆ, ਕਿਉਂਕਿ ਗੱਲ ਚੱਲ ਰਹੀ ਹੈ ਕਿ ਤੂੰ ਇੰਦਰੀਆਂ ਦੇ ਵਸ਼ੀਕਰਨ ਹੋਣ ਵਾਲਾ ਨਹੀਂ, ਗੱਲ ਚੱਲਦੀ ਪਈ ਹੈ ਇਹ ਇੰਦਰੀਆਂ ਦੀ, ਜੋ ਸਰੀਰਕ ਇੰਦਰੀਆਂ ਹਨ ਇਹਨਾਂ ਦੇ ਵਸ਼ੀਕਰਨ ਹੋਣ ਵਾਲਾ ਨਹੀਂ, ਇਹਨਾਂ ਰਾਹੀਂ ਨਹੀਂ ਜਾਣਿਆ ਜਾ ਸਕਦਾ। ਫਿਰ ਆਪ ਜੀ ਕਹੋਗੇ ਉਹਨਾਂ ਨੇ ਕਿਵੇਂ ਜਾਣ ਲਿਆ, ਅਜਿਹੀ ਕੀ ਤਬਦੀਲੀ ਆਈ ਕਿ ਉਹਨਾਂ ਲੋਕਾਂ ਨੇ ਜੋ ਵਿਖਦਾ ਹੀ ਨਹੀਂ, ਜਿਹਨੂੰ ਸੁਣਿਆ ਨਹੀਂ ਜਾ ਸਕਦਾ, ਜਿਹਨੂੰ ਮਹਿਸੂਸ ਨਹੀਂ ਕੀਤਾ ਜਾ ਸਕਦਾ, ਜੋ ਅੱਖਾਂ ਦਾ ਵਿਸ਼ਾ ਹੀ ਨਹੀਂ, ਫਿਰ ਵੇਖਿਆ ਗਿਆ, ਗੱਲ ਬੜੀ ਅਜੀਬ ਹੈ। ਗੁਰੂ ਸਵਾਰਿਓ, ਫਿਰ ਉਹ ਗੁਰਬਾਣੀ ਦਾ ਪ੍ਰਮਾਣ ਲੈ ਲਈਏ, ਰੋਜ਼ ਆਪਾਂ ਸ਼੍ਰਵਣ ਕਰਦੇ ਹਾਂ ਕਈ ਵਾਰ ਕਿ ਨਾਨਕ ਸੇ ਅੱਖੜੀਆ ਬਿਆਨ ਜਿੰਨੀ ਡਿਸੰਦੋ ਮਾਂ ਪੀਰੀ, ਸਾਹਿਬ ਕਹਿੰਦੇ ਨੇ ਉਹਨਾਂ ਕੋਲ ਅੱਖਾਂ ਕੁਛ ਵੱਖਰੀਆਂ ਆ ਗਈਆਂ, ਗਿਆਨ ਰੂਪੀ ਚਕਸ਼ੂ ਉਹਨਾਂ ਨੂੰ ਮਿਲ ਗਏ। ਗਿਆਨ ਰੂਪੀ ਨੇਤਰ ਮਿਲੇ, ਪ੍ਰੇਮ ਰੂਪੀ ਅਜਿਹੀ ਕਿਰਪਾ ਉਹਨਾਂ ਤੇ ਹੋਈ, ਉਸ ਨਾ ਵੇਖਣ ਵਾਲੇ ਨਾ ਮਹਿਸੂਸ ਕੀਤੇ ਜਾਣ ਵਾਲੇ ਨੂੰ ਵੇਖਿਆ। ਸੋ ਅਰਜ਼ ਕਰਾਂ, ਬ੍ਰਹਮਾ ਜੀ ਪ੍ਰਭੂ ਸ਼੍ਰੀ ਰਾਮ ਜੀ ਦੀ ਉਸਤਤ ਕਰਦੇ ਹੋਏ ਕਹਿ ਰਹੇ ਨੇ, ਕਿਤੇ ਆਪ ਇੰਦਰੀਆਂ ਦੇ ਵਿਸ਼ੇ ਤੋਂ ਪਰੇ ਹੋ, ਸਰ ਸਭ ਰੂਪ ਸਦਾ ਸਭ ਹੋਏ ਨਾ ਗੋ। ਔਰ ਦੂਸਰਾ ਪੱਖ ਫਿਰ ਰੱਖਦੇ ਨੇ, ਜਦੋਂ ਆਪ ਜੀ ਸਰਗੁਣ ਰੂਪ ਵਿੱਚ ਆਉਂਦੇ ਹੋ, ਸਰਗੁਣ ਰੂਪ ਹੈ ਗੁਰੂ ਸਵਾਰੀਓ ਦੇਹਧਾਰੀ ਗੁਰੂ, ਜਦੋਂ ਤੁਸੀਂ ਸਰਗੁਣ ਸਰੂਪ ਵਿੱਚ ਆਏ, ਔਰ ਵੱਡੀ ਹੈਰਾਨੀ ਦੀ ਗੱਲ ਕਿ ਇਸ ਸਰਗੁਣ ਰੂਪ ਵਿੱਚ ਆ ਕੇ ਵੀ ਉਹੀ ਨਿਰਗੁਣ ਵਾਲੇ ਹੀ ਕਰਮ ਰਹੇ। ਕਿਹੜੇ ਕਰਮ? ਜਿਵੇਂ ਨਿਰਗੁਣ ਸਰੂਪ ਦੇ ਵਿੱਚ ਇਸ ਨੂੰ ਕੋਈ ਨਾ ਜਾਣ ਸਕਿਆ, ਸਭ ਵਹਿਮ ਚ ਰਹਿ ਗਏ ਕਿ ਹੈ ਹੀ ਨਹੀਂ, ਪਰ ਜਾਣਨ ਵਾਲਿਆਂ ਨੇ ਨਿਰਗੁਣ ਦੇ ਵੀ ਦਰਸ਼ਨ ਕੀਤੇ, ਨਿਰਗੁਣ ਦੇ ਵਿੱਚ ਵੀ ਸਮਾਧੀ ਇਹਨਾਂ ਦੀ ਲੱਗ ਗਈ। ਇਸੇ ਤਰ੍ਹਾਂ ਜਦੋਂ ਭਗਵਾਨ ਸਰਗੁਣ ਸਰੂਪ ਵਿੱਚ ਆਉਂਦਾ ਹੈ, ਇਸ ਦੇ ਕਰਮ, ਇਸ ਦੇ ਕ੍ਰਿਤ, ਇਸ ਦੇ ਕੌਤਕ ਵੇਖ ਕੇ, ਇਸ ਦੀ ਮਾਇਆ ਵੇਖ ਕੇ ਲੋਕਾਂ ਨੇ ਉਦੋਂ ਵੀ ਨਾ ਜਾਣਿਆ, ਆਮ ਬੰਦਾ ਹੀ ਹੈ, ਆਮ ਇਨਸਾਨ ਹੀ ਹੈ। ਬ੍ਰਹਮਾ ਜੀ ਕਹਿ ਰਹੇ ਨੇ, ਹੇ ਪ੍ਰਭੂ, ਇਸ ਤਰ੍ਹਾਂ ਵੇਦ ਗ੍ਰੰਥ ਆਦਿਕ ਕਹਿੰਦੇ ਹਨ ਕਿ ਆਪ ਜੀ ਸਰਗੁਣ ਸਰੂਪ ਵਿੱਚ ਵੀ ਆ ਕੇ ਕਿਸੇ ਦੇ ਕੋਲੋਂ ਜਾਣੇ ਨਾ ਗਏ।
ਇਤੇ ਵੇਦ ਬਦੰਤ ਨਦੰਤ ਕਥਾ।
ਔਰ ਤੁਲਸੀ ਜੀ ਕਹਿ ਰਹੇ ਹਨ, ਇਹ ਜੋ ਵੇਦ ਗ੍ਰੰਥਾਂ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਆਇਆ ਹੈ, ਇਹ ਕੋਈ ਦੰਤ ਕਥਾ ਨਹੀਂ। ਦੰਤ ਕਥਾ ਚੀਜ਼ ਕੀ ਹੈ? ਦੰਤ ਕਥਾ ਤੋਂ ਭਾਵ ਹੈ ਜੋ ਪੁਰਾਤਨ ਸਮੇਂ ਤੋਂ ਚੱਲਦੀ ਆ ਰਹੀ ਹੋਵੇ, ਕਿਸੇ ਬਜ਼ੁਰਗ ਨੇ ਆਪਣੇ ਇੱਕ ਬੱਚੇ ਨੂੰ ਸੁਣਾ ਦਿੱਤੀ, ਉਸ ਬੱਚੇ ਨੇ ਸਮਾਂ ਪੈਂਦਿਆਂ ਹੋਇਆ ਜਦੋਂ ਇਹ ਵੱਡਾ ਹੋਇਆ, ਇਹਨੇ ਅੱਗੇ ਆਪਣੇ ਬੱਚੇ ਨੂੰ ਸੁਣਾਈ, ਚਲਦੇ ਚਲਦੇ ਇੱਕ ਚੀਜ਼ ਜੋ ਕਿ ਸ਼ੁੱਧ ਸਰੂਪ ਵਿੱਚ ਸੀ, ਉਹ ਲੜੀ ਦਰ ਲੜੀ ਚਲਦੀ ਚਲਦੀ ਇੱਕ ਸਮਾਂ ਆਉਂਦਾ ਹੈ ਜਦੋਂ ਬਹੁਤ ਕੁਛ ਉਹਦੇ ਵਿੱਚ ਝੂਠ ਮਿਸ਼ਰਿਤ ਹੋ ਜਾਂਦਾ ਹੈ, ਉਸ ਦਾ ਸ਼ੁੱਧ ਸਰੂਪ ਨਹੀਂ ਰਹਿ ਜਾਏਗਾ। ਕਵੀ ਤੁਲਸੀ ਜੀ ਕਹਿ ਰਹੇ ਨੇ ਕਿ ਵੇਦ ਗ੍ਰੰਥ ਆਦਿਕ ਦੇ ਵਿੱਚ ਹੇ ਪ੍ਰਭੂ ਜੋ ਆਪ ਦੀ ਅਸਤੁਤੀ ਹੈ, ਵਡਿਆਈ ਹੈ, ਬ੍ਰਹਮਾ ਜੀ ਪ੍ਰਭੂ ਸ਼੍ਰੀ ਰਾਮ ਜੀ ਦੀ ਵਡਿਆਈ ਕਰਦੇ ਕਹਿੰਦੇ ਨੇ, ਇਹ ਕੋਈ ਝੂਠੀ ਕਥਾ ਨਹੀਂ।
ਰਬਿ ਆਤਪ ਭਿੰਨਮ ਭਿੰਨ ਜਥਾ।
ਅਜਿਹੀ ਉਹ ਲੜੀ ਬਣੀ, ਇੱਕ ਅਜਿਹੀ ਵਿਚਿੱਤਰ ਕਥਾ ਕਿ ਜਿਵੇਂ ਮੰਨੋ ਕਿ ਸੂਰਜ ਆਕਾਸ਼ ਵਿੱਚ ਹੈ, ਵੇਖਣ ਨੂੰ ਲੱਗੇ ਸੂਰਜ ਅਲੱਗ ਹੈ, ਔਰ ਸੂਰਜ ਦਾ ਜੋ ਹਰ ਪਾਸੇ ਪ੍ਰਕਾਸ਼ ਵਿਆਪਤ ਹੈ, ਹਰ ਪਾਸੇ ਜੋ ਫੈਲਾਵ ਦੇ ਵਿੱਚ ਪ੍ਰਕਾਸ਼ ਹੈ ਉਹ ਅਲੱਗ ਹੈ, ਵੇਖਣ ਨੂੰ ਲੱਗਦਾ ਹੈ ਪ੍ਰਕਾਸ਼ ਹੋਰ ਚੀਜ਼ ਹੈ, ਸੂਰਜ ਹੋਰ ਚੀਜ਼ ਹੈ, ਪਰ ਸਾਧ ਸੰਗਤ ਜੀ ਨਾ ਸੂਰਜ ਅਲੱਗ ਹੈ ਨਾ ਪ੍ਰਕਾਸ਼, ਅਜਿਹੀ ਹਾਲਤ ਕਿ ਸੂਰਜ ਦੇ ਵਿੱਚੋਂ ਹੀ ਨਿਕਲਣ ਵਾਲਾ ਪ੍ਰਕਾਸ਼ ਇੱਕ ਹੀ ਚੀਜ਼ ਹੈ, ਉਸੇ ਹੀ ਤਰ੍ਹਾਂ ਹੇ ਭਗਵਾਨ ਤੇਰਾ ਨਿਰਗੁਣ ਸਰੂਪ ਅਲੱਗ ਵਿਖਦਾ ਹੈ, ਸਰਗੁਣ ਅਲੱਗ, ਪਰ ਸਭ ਇੱਕ ਹੀ ਹੈ, ਸਭ ਤੇਰੇ ਹੀ ਗੁਣ ਹਨ। ਉਸ ਵਕਤ ਬ੍ਰਹਮਾ ਜੀ ਪ੍ਰਭੂ ਸ਼੍ਰੀ ਰਾਮ ਜੀ ਦੇ ਚਰਨਾਂ ਦੇ ਅਜਿਹੇ ਆਨੰਦਮਈ ਦਰਸ਼ਨ ਕਰ ਰਹੇ ਨੇ, ਔਰ ਕਹਿ ਰਹੇ ਹਨ, ਪ੍ਰਭੂ ਇਹ ਜੋ ਵਾਨਰ ਸੈਨਿਕ ਹਨ ਆਪ ਜੀ ਦੇ, ਇਹ ਸਾਰੇ ਬੜੇ ਹੀ ਕਿਸਮਤ ਵਾਲੇ ਹਨ।
ਨਿਰਖੰਤਿਤ ਵਾਨਨ ਸਾਦਰ ਏ,
ਜਿਹੜੇ ਕਿ ਬੜੇ ਹੀ ਪ੍ਰੇਮ ਸਦਕਾ ਆਪ ਜੀ ਦਾ ਦਰਸ਼ਨ ਕਰ ਰਹੇ ਹਨ।
ਦਿਗ ਜੀਵਨ ਦੇਵ ਸਰੀਰ ਹਰੇ ਏ।
ਔਰ ਉਸ ਤੋਂ ਬਾਅਦ ਬ੍ਰਹਮਾ ਜੀ ਆਪਣੇ ਵਾਸਤੇ ਔਰ ਉਹਨਾਂ ਦੇਵਤਿਆਂ ਵਾਸਤੇ ਕਹਿ ਰਹੇ ਹਨ ਕਿ ਅਬ ਦਿਗ ਜੀਵਨ ਦੇਹ ਸਰੀਰ ਹਰੇ, ਹੇ ਹਰੀ, ਹੇ ਭਗਵਾਨ, ਜਿਨ੍ਹਾਂ ਦੇ ਮਨ ਬਿਲਕੁਲ ਸੁੱਕੇ ਹੋਣ, ਮਨਾਂ ਵਿੱਚ ਪ੍ਰੇਮ ਨਹੀਂ, ਉਹਨਾਂ ਮਨਾਂ ਵਿੱਚ ਪ੍ਰੇਮ ਪਾਣ ਵਾਲੇ, ਮਨਾਂ ਨੂੰ ਹਰਾ ਕਰ ਦੇਣ ਵਾਲੇ ਭਗਵਾਨ, ਕਿ ਤ੍ਰਿਗ ਜੀਵਨ ਹੈ ਸਾਡਾ ਜਿਹੜੇ ਅਸੀਂ ਦੇਵ ਜੋਨੀ ਦੇ ਵਿੱਚ ਹਾਂ।
ਤਬ ਭਗਤ ਬਿਨਾ ਭਵ ਭੂਲ ਪਰੇ,
ਕਿਉਂਕਿ ਜਿੱਥੇ ਸਾਨੂੰ ਬੜੀ ਹੀ ਵੱਖਰੀ ਕੋਟੀ ਪ੍ਰਾਪਤ ਹੈ, ਇੱਕ ਵੱਖਰੀ ਸ਼੍ਰੇਣੀ ਵਿੱਚ ਹਾਂ ਕਿ ਅਸੀਂ ਦੇਵਤੇ ਹਾਂ, ਪਰ ਭਗਵਾਨ ਅਸੀਂ ਇਹਨਾਂ ਵਾਨਰਾਂ ਤੋਂ ਵੀ ਨੀਵੇਂ ਹਾਂ, ਕਿਉਂਕਿ ਇਹ ਵਾਨਰ ਜੋ ਹਨ ਆਪ ਦੀ ਭਗਤੀ ਕਰ ਰਹੇ ਨੇ, ਦਰਸ਼ਨ ਕਰ ਰਹੇ ਹਨ, ਪਰ ਹੇ ਪ੍ਰਭੂ ਅਸੀਂ ਦੇਵਤੇ ਹੁੰਦੇ ਹੋਏ ਵੀ ਉਹਨਾਂ ਵਿਸ਼ਿਆਂ ਦੇ ਸੁੱਖਾਂ ਦੇ ਵਿੱਚ ਹੀ ਗਵਾਚ ਗਏ।
ਅਬ ਦੀਨ ਦਇਆਲ ਦਇਆ ਕਰੀਏ।
ਬ੍ਰਹਮਾ ਜੀ ਬੜੇ ਨਿਮਰਤਾ ਸਹਿਤ ਭਗਵਾਨ ਰਾਮ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਨ, ਹੇ ਦੀਨ ਦਇਆਲ ਪ੍ਰਭੂ, ਦੀਨਾਂ ਤੇ ਦਇਆ ਕਰਨ ਵਾਲੇ, ਮੇਰੇ ਉੱਤੇ ਵੀ ਬਖਸ਼ਿਸ਼ ਕਿਰਪਾ ਕਰੋ।
ਮਤਿ ਮੋਰ ਵਿਭੇਦ ਕਰੀ ਹਰੀਏ।
ਜਿਹੜੀ ਮੇਰੀ ਮਤ ਜਿਹਦੇ ਵਿੱਚ ਸਦਾ ਹੀ ਵਿਭੇਦ ਰਹਿੰਦਾ ਹੈ, ਭੇਦ ਵਾਲੀ ਮਤ ਹੈ, ਖੰਡਨ ਮੰਡਨ ਦੇ ਵਿਚਾਰਾਂ ਵਿੱਚ ਹਾਂ, ਭਾਵ ਇਹ ਚੀਜ਼ ਚੰਗੀ ਹੈ, ਇਹ ਮਾੜੀ ਹੈ, ਇਹ ਕਰਮ ਉਚਿਤ ਹੈ, ਇਹ ਅਨੁਚਿਤ ਹੈ, ਇਹ ਬੰਦਾ ਵਧੀਆ ਹੈ, ਇਹ ਸ਼੍ਰੇਣੀ ਵਧੀਆ ਹੈ, ਭਾਵ ਅਜਿਹੀ ਮੇਰੀ ਜੋ ਮਤੀ ਹੈ, ਬ੍ਰਹਮਾ ਜੀ ਕਹਿ ਰਹੇ ਨੇ, ਪ੍ਰਭੂ ਸ਼੍ਰੀ ਰਾਮ ਜੀ ਕਿਰਪਾ ਕਰੋ, ਮੇਰੀ ਇਹ ਵਾਲੀ ਮਤ ਜੋ ਹੈ ਇਸ ਦਾ ਨਾਸ ਕਰ ਦੇਵੋ।
ਜੇਤੇ ਵਿਪਰੀਤ ਕਿਰਿਆ ਕਰੀਏ।
ਔਰ ਕਿਰਪਾ ਕਰੋ, ਜਿਹੜੀ ਮੇਰੀ ਮਤ ਹੈ, ਮੇਰੀ ਮਤ ਹੋਰ ਪਾਸੇ ਤੁਰਦੀ ਹੈ, ਪਰ ਪ੍ਰਭੂ ਜਿੱਥੇ ਆਪ ਜੀ ਬਾਰੇ ਇਹ ਵਿਚਾਰ ਹੈ ਕਿ ਜੋ ਆਪ ਜੀ ਨੂੰ ਭਾਉਂਦਾ ਹੈ, ਅਸੀਂ ਕਈ ਵਾਰ ਇਹ ਸ਼੍ਰਵਣ ਕਰਦੇ ਹਾਂ, ਇੱਕ ਸੰਸਾਰੀ ਔਰ ਇੱਕ ਜਿਹੜਾ ਭਗਤ ਇਨਸਾਨ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਫਾਸਲਾ ਹੈ, ਬਹੁਤ ਵੱਡਾ ਫਰਕ, ਪਰ ਵੇਖਣ ਨੂੰ ਥੋੜਾ ਲੱਗੇਗਾ। ਕਿਸ ਤਰ੍ਹਾਂ ਜੋ ਇੱਕ ਭਗਤ ਇਨਸਾਨ ਹੈ, ਜੋ ਪਰਮਾਤਮਾ ਨਾਲ ਪਿਆਰ ਕਰਨ ਵਾਲਾ ਹੈ, ਜਿਹਦਾ ਮਨ ਉਸ ਪਰਮਾਤਮਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਇਕਾਗਰ ਹੋ ਗਿਆ, ਜੁੜ ਗਿਆ, ਉਹ ਕਿੱਥੋਂ, ਉਹ ਸੋਚੇਗਾ ਵੀ ਹਿਰਦੇ ਤੋਂ, ਉਹ ਵਿਚਾਰੇਗਾ ਵੀ ਹਿਰਦੇ ਤੋਂ, ਪ੍ਰੇਮ ਵੀ ਕਰੇਗਾ ਹਿਰਦੇ ਤੋਂ, ਉਹਨੇ ਸਾਰਾ ਕੰਮ ਇੱਕ ਹੀ ਚੀਜ਼ ਕੋਲੋਂ ਲੈ ਲੈਣਾ ਹੈ, ਹਿਰਦੇ ਤੋਂ, ਕਿਉਂਕਿ ਉਹਦਾ ਹਿਰਦਾ ਸ਼ੁੱਧ ਹੋ ਗਿਆ ਹੈ। ਕਬੀਰ, ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰਿ ਫਿਰੈ ਕਹਤ ਕਬੀਰ ਕਬੀਰ। ਜਦੋਂ ਹਿਰਦਾ ਸਵੱਛ ਹੋ ਗਿਆ, ਇਕਦਮ ਨਿਰਮਲ ਹੋ ਗਿਆ, ਉਹ ਭਗਤ ਜੋ ਹੈ ਉਹਦਾ ਪਿਆਰ ਹੈ ਉਸ ਪ੍ਰਭੂ ਨਾਲ, ਉਹਨੇ ਹਿਰਦੇ ਦੀ ਡੋਰ ਉਸ ਨਾਲ ਜੋੜ ਕੇ ਫਿਰ ਉਹਦੇ ਨਾਲ ਹੀ ਪਿਆਰ ਕਰਨਾ ਹੈ। ਜੇ ਸਤਿਗੁਰਾਂ ਨੇ ਕੋਈ ਹੁਕਮ ਕੀਤਾ, ਉਹ ਭਗਤ ਹਿਰਦੇ ਦੇ ਨਾਲ ਹੀ ਸੋਚੇਗਾ, ਹਿਰਦਾ ਜਿਹੜਾ ਹੈ ਉਹਦੇ ਵਿੱਚ ਪਿਆਰ ਹੈ, ਹਿਰਦਾ ਦੂਸਰੀ ਗੱਲ ਨਹੀਂ ਜਾਣਦਾ। ਪਰ ਹੁਣ ਜਿਹੜਾ ਇੱਕ ਸੰਸਾਰੀ ਬੰਦਾ ਹੈ, ਉਹਨੇ ਸਭ ਤੋਂ ਪਹਿਲਾਂ ਆਪਣਾ ਦਿਮਾਗ ਦੜਾਉਣਾ ਹੈ, ਬਸ ਇਤਨਾ ਕੁ ਫਰਕ ਹੈ, ਵੇਖਣ ਨੂੰ ਥੋੜਾ ਲੱਗਦਾ ਹੈ, ਪਰ ਗੁਰੂ ਸਵਾਰਿਓ, ਇਸ ਫਰਕ ਨੇ ਹੀ ਇੱਕ ਸੰਸਾਰੀ ਇਨਸਾਨ ਨੂੰ ਜਨਮ ਮਰਨ ਦੇ ਚੱਕਰਾਂ ਵਿੱਚ ਪਾ ਦਿੱਤਾ, ਔਰ ਇੱਕ ਭਗਤ ਜਿਹੜਾ ਕਿ ਪ੍ਰਭੂ ਦੇ ਹਿਰਦੇ ਦੇ ਵਿੱਚ ਜਾ ਕੇ ਅਜਿਹਾ ਸਿੰਘਾਸਣ ਹੈ ਜਿੱਥੇ ਜਾ ਕੇ ਉਹ ਭਗਤ ਬਿਰਾਜਮਾਨ ਹੋ ਜਾਂਦਾ ਹੈ। ਫਰਕ ਕੀ ਕਿ ਉਹਨਾਂ ਦਾ ਪਿਆਰ ਹੈ ਹਿਰਦੇ ਦੇ ਵਿੱਚ। ਸੋ ਇਸੇ ਤਰ੍ਹਾਂ ਜੋ ਬ੍ਰਹਮਾ ਜੀ ਹਨ ਉਹ ਕਹਿੰਦੇ ਹਨ, ਪ੍ਰਭੂ ਕਿਰਪਾ ਕਰੋ, ਜਿਵੇਂ ਇਹ ਵਾਨਰ ਆਪ ਜੀ ਦਾ ਦਰਸ਼ਨ ਕਰਕੇ ਸੁਖੀ ਹਨ, ਪਰ ਮੈਂ ਆਪਣੀ ਮਤ ਦੇ ਪਿੱਛੇ ਲੱਗ ਕੇ ਦੁਖੀ ਹਾਂ, ਕਿਰਪਾ ਕਰੋ, ਜੋ ਮੇਰੀ ਮਤ ਦੇ ਵਿੱਚ ਭੇਦ ਆਦਿਕ ਹੈ, ਇਸ ਭੇਦ ਨੂੰ ਦੂਰ ਕਰ ਦੇਵੋ।
ਦੁਖ ਸੋ ਸੁਖ ਮਾਨ ਸੁਖੀ ਚਰੀਏ।
ਔਰ ਭਗਵਾਨ, ਇਹ ਜੋ ਬੁੱਧੀ ਹੈ ਇਹ ਕੀ ਕਰਾਉਂਦੀ ਹੈ? ਅਜਿਹੀ ਹਾਲਤ ਹੋ ਜਾਂਦੀ ਹੈ ਜਿਵੇਂ ਕਿ ਇਨਸਾਨ ਜਦੋਂ ਇਸ ਬੁੱਧੀ ਦੇ ਪਿੱਛੇ ਲੱਗਦਾ ਹੈ, ਉਸ ਵਕਤ ਕਈ ਤਰ੍ਹਾਂ ਦਾ ਭ੍ਰਮ ਉਤਪੰਨ ਹੁੰਦਾ ਹੈ। ਮੰਨੋ ਕਿ ਇੱਕ ਰੱਸੀ ਪਈ ਹੋਵੇ ਹਨੇਰੇ ਵਿੱਚ, ਦੂਰੋਂ ਵੇਖਣ ਨੂੰ ਉਹ ਰੱਸੀ ਇੱਕ ਸਰਪ ਦਾ ਰੂਪ ਪ੍ਰਤੀਤ ਹੁੰਦੀ ਹੋਵੇ, ਵੇਖਣ ਨੂੰ ਲੱਗੇ ਇੱਕ ਜ਼ਹਿਰੀਲਾ ਨਾਗ ਹੈ ਸਾਹਮਣੇ, ਜੇ ਮੈਂ ਜਾਵਾਂਗਾ ਹੋ ਸਕਦਾ ਮੈਨੂੰ ਉਹ ਡਸ ਲਵੇ, ਕੱਟ ਲਵੇਗਾ, ਜ਼ਹਿਰ ਜਦੋਂ ਮੇਰੇ ਸਰੀਰ ਦੇ ਵਿੱਚ ਫੈਲ ਗਿਆ ਮੌਤ ਹੋ ਜਾਣੀ ਲਾਜ਼ਮੀ ਹੈ। ਉਸ ਹਨੇਰੇ ਦੇ ਵਿੱਚ ਪਈ ਰੱਸੀ ਜੋ ਹੈ ਇੱਕ ਸੱਪ ਦਾ ਰੂਪ ਪ੍ਰਤੀਤ ਹੁੰਦੀ ਹੈ, ਇਹ ਹੈ ਭਰਮ, ਜੋ ਕਿ ਬੁੱਧੀ ਭਰਮ ਦੇ ਵਿੱਚ ਹੀ ਜੁੜੀ ਹੋਈ ਹੈ, ਪਰ ਜਦੋਂ ਉਸ ਹਨੇਰੇ ਵਾਲੀ ਜਗ੍ਹਾ ਦੇ ਉੱਤੇ ਪ੍ਰਕਾਸ਼ ਹੋ ਜਾਵੇ, ਉਹ ਰੱਸੀ ਦਾ ਸ਼ੁੱਧ ਸਰੂਪ ਵਿਖ ਜਾਵੇ, ਇਹ ਸੱਪ ਨਹੀਂ ਇਹ ਤੇ ਰੱਸੀ ਹੈ, ਉਸ ਵਕਤ ਇਨਸਾਨ ਜੋ ਹੈ ਉਸ ਰਸਤੇ ਤੋਂ ਗੁਜ਼ਰ ਜਾਏਗਾ। ਬ੍ਰਹਮਾ ਜੀ ਕਹਿੰਦੇ ਹਨ, ਹੇ ਭਗਵਾਨ, ਜਦੋਂ ਮੈਂ ਆਪਣੀ ਬੁੱਧੀ ਦੇ ਅਧੀਨ ਹੋ ਜਾਂਦਾ ਹਾਂ, ਮੈਨੂੰ ਦੁਨੀਆਂ ਦੇ ਸੁੱਖ, ਦੁਨੀਆਂ ਦਾ ਜੋ ਵਿਸ਼ੇ ਵਿਕਾਰਾਂ ਵਾਲਾ ਪੱਖ ਹੈ, ਬੜਾ ਹੀ ਵਧੀਆ ਲੱਗਦਾ ਹੈ। ਜੇ ਲਖ ਇਸਤਰੀਆ ਭੋਗ ਕਰਹਿ, ਨਵ ਖੰਡ ਰਾਜ ਕਮਾਹੇ, ਬਿਨ ਸਤਿਗੁਰ ਸੁਖ ਨਾ ਹੋਵਈ। ਭਾਵ ਸਾਹਿਬ ਕਹਿੰਦੇ ਨੇ, ਜੇ ਇਨਸਾਨ ਸਾਰੇ ਦੁਨੀਆਂ ਦੇ ਵਿਸ਼ੇ ਵਿਕਾਰ ਵੀ ਭੋਗ ਲਵੇ, ਨੋ ਖੰਡ ਤੋਂ ਭਾਵ ਸਾਰੀ ਪ੍ਰਿਥਵੀ, ਅਖਿਲ ਪ੍ਰਿਥਵੀ ਦਾ ਰਾਜਾ ਵੀ ਬਣ ਜਾਵੇ, ਪਰ ਉਸ ਸਾਹਿਬ ਤੋਂ ਬਿਨਾਂ ਸੁੱਖ ਨਹੀਂ ਮਿਲਦਾ। ਇਸ ਕਰਕੇ ਬ੍ਰਹਮਾ ਜੀ ਕਹਿ ਰਹੇ ਹਨ, ਮੇਰੀ ਬੁੱਧੀ ਜੋ ਹੈ ਦੁਨਿਆਵੀ ਸੁੱਖਾਂ ਨੂੰ ਵੇਖ ਕੇ ਖੁਸ਼ ਹੋ ਜਾਂਦੀ ਹੈ, ਪਰ ਅਸਲ ਵਿੱਚ ਭਗਵਾਨ ਉਹ ਸੁੱਖ ਨਹੀਂ। ਜੇ ਮਨ ਜਾਣੈ ਸੂਲੀਆ ਕਾਹੇ ਮਿੱਠਾ ਖਾਹੇ। ਸਾਹਿਬ ਸੋਲਠ ਰਾਗ ਵਿੱਚ ਬੜਾ ਵਧੀਆ ਕਹਿੰਦੇ ਨੇ, ਹੇ ਇਨਸਾਨ, ਜਦੋਂ ਤੈਨੂੰ ਪਤਾ ਲੱਗ ਗਿਆ ਇਹ ਦੁਨੀਆਂ ਦੇ ਜੋ ਸੁੱਖ ਹਨ ਇਹ ਅਸਲ ਵਿੱਚ ਜ਼ਹਿਰ ਹਨ, ਤੇ ਉਸ ਵਕਤ ਤੂੰ ਇਸ ਨੂੰ ਚਖੇਗਾ ਨਹੀਂ। ਸੋ ਬ੍ਰਹਮਾ ਜੀ ਵੀ ਅਰਜ਼ ਕਰਦੇ ਹਨ, ਪ੍ਰਭੂ ਸ਼੍ਰੀ ਰਾਮ ਜੀ, ਕਿਰਪਾ ਕਰੋ, ਮੇਰੀ ਅਜਿਹੀ ਬੁੱਧੀ ਨੂੰ ਦੂਰ ਕਰ ਦੇਵੋ।
ਹਲ ਖੰਡਨ ਮੰਡਨ ਰਮੈ ਚਮਾ।
ਹੇ ਪ੍ਰਭੂ, ਤੁਸੀਂ ਅਜਿਹੇ ਹੋ ਜੋ ਕਿ ਖਲ ਖੰਡਨ, ਮੂਰਖਾਂ ਦਾ ਨਾਸ ਕਰਨ ਵਾਲੇ, ਮੰਡਨ ਰਮੇ ਸ਼ਮਾ, ਜੋ ਇਸ ਪ੍ਰਿਥਵੀ ਦੇ ਉੱਪਰ ਇੱਕ ਗਹਿਣੇ ਵਾਂਗੂ ਹੋ, ਭਾਵ ਪ੍ਰਿਥਵੀ ਆਪ ਜੀ ਦੇ ਸ਼ੁਭ ਚਰਨ ਪੈਣ ਸਦਕਾ ਹੀ ਪੂਜਨਿਕ ਹੋ ਗਈ।
ਪਦ ਪੰਕਜ ਸੇਵਤ ਸੰਭ ਉਮਾ।
ਔਰ ਭਗਵਾਨ, ਆਪ ਜੀ ਦਾ ਅਜਿਹਾ ਸਰੂਪ ਹੈ, ਅਜਿਹੀ ਬਖਸ਼ਿਸ਼ ਹੈ ਆਪ ਜੀ ਦੇ ਉੱਪਰ, ਆਪ ਇੱਕ ਅਜਿਹੀ ਤਾਕਤ ਹੋ, ਅਜਿਹੀ ਮੂਰਤ ਹੋ ਕਿ ਆਪ ਜੀ ਦੇ ਜੋ ਸ਼੍ਰੀ ਚਰਨ ਹਨ ਉਹਨਾਂ ਨੂੰ ਸ਼ਿਵ ਭਗਵਾਨ ਔਰ ਮਾਤਾ ਪਾਰਵਤੀ ਵਰਗੇ ਵੀ ਪੂਜਦੇ ਹਨ।
ਨਿਰਪ ਨਾਇਕ ਦੇ ਬਰਦਾਨ ਮਦੰਗ।
ਬ੍ਰਹਮਾ ਜੀ ਪ੍ਰਭੂ ਸ਼੍ਰੀ ਰਾਮ ਜੀ ਦੇ ਚਰਨਾਂ ਵਿੱਚ ਅਰਜ਼ ਕਰਦੇ ਹਨ, ਨ੍ਰਿਪ ਨਾਇਕ, ਹੇ ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜਾ ਭਗਵਾਨ, ਕਿਰਪਾ ਕਰੋ, ਮੇਰੇ ਉੱਪਰ ਇੱਕ ਅਜਿਹੀ ਬਖਸ਼ਿਸ਼ ਕਰੋ।
ਚਰਨਾ ਬੁਜ ਪ੍ਰੇਮ ਸਦਾ ਸੁਭਦੰ।
ਇਹ ਬਖਸ਼ਿਸ਼ ਕਰੋ ਕਿ ਸਦਾ ਹੀ ਮੇਰੇ ਹਿਰਦੇ ਦੇ ਵਿੱਚ ਆਪ ਜੀ ਦੇ ਸ਼੍ਰੀ ਚਰਨਾਂ ਦਾ ਪਿਆਰ ਬਣਿਆ ਹੀ ਰਹੇ।
ਬਿਨੈ ਕੀਨ ਚਤੁਰਾਨੰ ਪ੍ਰੇਮ ਪੁਲਕ ਅਤਿ ਗਾਤ।
ਕਵੀ ਤੁਲਸੀ ਜੀ ਬੜਾ ਵਧੀਆ ਦਰਸ਼ਾ ਰਹੇ ਨੇ, ਇਸ ਤਰ੍ਹਾਂ ਚਤੁਰ ਆਨੰਦ ਭਾਵ ਬ੍ਰਹਮਾ ਜੀ ਨੇ ਪ੍ਰਭੂ ਸ਼੍ਰੀ ਰਾਮ ਜੀ ਦੇ ਚਰਨਾਂ ਵਿੱਚ ਬੜੇ ਹੀ ਪ੍ਰੇਮ ਦੇ ਨਾਲ ਜਦੋਂ ਬੇਨਤੀ ਕੀਤੀ, ਅਜਿਹਾ ਪ੍ਰੇਮ ਹੈ ਉਸ ਵਕਤ ਹਿਰਦੇ ਦੇ ਵਿੱਚ ਜੋ ਕਿ ਨੇਤਰਾਂ ਰਾਹੀਂ ਹੰਝੂ ਬਣ ਕੇ ਛਲਕ ਰਿਹਾ ਹੈ, ਜੋ ਕਿ ਉਸ ਵਕਤ ਬ੍ਰਹਮਾ ਜੀ ਦੇ ਜੋ ਰੋਮ ਹਨ ਉਹ ਵੀ ਪ੍ਰੇਮ ਦੇ ਨਾਲ ਰੋਂਗਟੇ ਜੋ ਹਨ ਖੜੇ ਹੋ ਗਏ।
ਓਭਾ ਸਿੰਧੂ ਬਿਲੋਕਤ ਲੋਚਨ ਨਹੀਂ ਅਘਾਤ।
ਭਗਵਾਨ ਸ਼੍ਰੀ ਰਾਮ ਜੀ ਜਦੋਂ ਰਣ ਭੂਮੀ ਦੇ ਵਿੱਚ ਖੜੇ ਹੋਏ ਨੇ, ਬ੍ਰਹਮਾ ਜੀ ਅਸਤੁਤੀ ਕਰ ਰਹੇ ਨੇ, ਅਜਿਹੀ ਸੁੰਦਰਤਾ ਹੈ ਪ੍ਰਭੂ ਦੇ ਸਰੀਰ ਦੀ ਕਿ ਉਸ ਵਕਤ ਇਸ ਸੁੰਦਰਤਾ ਦੇ ਸਮੁੰਦਰ ਨੂੰ ਵੇਖ ਵੇਖ ਕੇ ਹਿਰਦਾ ਜੋ ਹੈ ਭਰ ਨਹੀਂ ਰਹਿਆ, ਜੀ ਕਰਦਾ ਹੈ ਵਾਰ ਵਾਰ ਪ੍ਰਭੂ ਦੇ ਦਰਸ਼ਨ ਕਰਦੇ ਹੀ ਰਹੀਏ।
ਤੇ ਅਵਸਰ ਦਸ਼ਰਥ ਤਹਿ ਆਏ।
ਕਵੀ ਜੀ, ਕਵੀ ਤੁਲਸੀ ਜੀ ਦੱਸਦੇ ਹਨ ਕਿ ਬੇਸ਼ੱਕ ਦਸ਼ਰਥ ਜੀ ਆਪ ਜੀ ਨੇ ਸ਼ਰਵਣ ਪਹਿਲਾਂ ਕੀਤਾ ਕਿ ਜਦੋਂ ਪ੍ਰਭੂ ਦਾ ਵਿਛੋੜਾ ਪੈ ਗਿਆ ਉਹ ਤੇ ਉਦੋਂ ਹੀ ਚੜਾਈ ਕਰ ਗਏ ਸੀ, ਵਿਛੋੜਾ ਨਾ ਜਰ ਸਕੇ, ਪਰ ਜਦੋਂ ਦੇਵ ਲੋਕ ਦੇ ਵਿੱਚੋਂ ਸਾਰੇ ਦੇਵਤੇ ਆ ਰਹੇ ਸੀ ਉਸ ਵਕਤ ਪ੍ਰਭੂ ਸ਼੍ਰੀ ਰਾਮ ਜੀ ਦੇ ਜੋ ਪਿਤਾ ਹੋਣ ਦਾ ਅਧਿਕਾਰ ਜਿਨ੍ਹਾਂ ਨੂੰ ਮਿਲਿਆ ਦਸ਼ਰਥ ਮਹਾਰਾਜ ਨੂੰ, ਉਸ ਵਕਤ ਦਸ਼ਰਥ ਜੀ ਵੀ ਉਸ ਅਸਥਾਨ ਉੱਪਰ ਪਹੁੰਚ ਗਏ।
ਨਯਨ ਜਲ ਛਾਏ।
ਜਦੋਂ ਆਪਣੇ ਸਪੁੱਤਰ ਪ੍ਰਭੂ ਰਾਮ ਜੀ ਨੂੰ ਵੇਖਿਆ ਤੇ ਦਸ਼ਰਥ ਜੀ ਦੇ ਨੇਤਰਾਂ ਦੇ ਵਿੱਚੋਂ ਹੰਝੂ ਆ ਗਏ।
ਅਨੁਜ ਸਹਿਤ ਪ੍ਰਭ ਬੰਧਨ ਕੀਨਾ।
ਪ੍ਰਭੂ ਸ਼੍ਰੀ ਰਾਮ ਜੀ ਨੇ ਆਪਣੇ ਭਰਾਤਾ ਲਕਸ਼ਮਣ ਸਹਿਤ ਆਪਣੇ ਪਿਤਾ ਸ਼੍ਰੀ ਦਸ਼ਰਥ ਜੀ ਨੂੰ ਨਮਸਕਾਰ ਕੀਤੀ।
ਆਸ਼ੀਰਵਾਦ ਪਿਤਾ ਤਬ ਦੀਨਾ।
ਉਸ ਵਕਤ ਦਸ਼ਰਥ ਜੀ ਨੇ ਆਪਣੇ ਸਪੁੱਤਰਾਂ ਨੂੰ ਬੜੇ ਹੀ ਪ੍ਰੇਮ ਯੁਕਤ ਆਸ਼ੀਰਵਾਦ ਦਿੱਤਾ।
ਦਾਤ ਸਕਲਤਾ ਪੁਨਹ ਪ੍ਰਭਾਉ।
ਉਸ ਵਕਤ ਪ੍ਰਭੂ ਸ਼੍ਰੀ ਰਾਮ ਜੀ ਆਪਣੇ ਪਿਤਾ ਜੀ ਨੂੰ ਬੜਾ ਵਧੀਆ ਕਹਿ ਰਹੇ ਨੇ, ਹੇ ਤਾਤ, ਹੇ ਪਿਤਾ ਜੀ, ਆਪ ਜੀ ਦੀ ਕਿਰਪਾ ਸਦਕਾ, ਆਪ ਜੀ ਦੇ ਆਸੀਸ ਸਦਕਾ।
ਜੀਤਿਓ ਅਜੈ ਨਿਸਾਚਰ ਰਾਉ।
ਹੇ ਪਿਤਾ ਜੀ, ਆਪ ਜੀ ਦੀ ਕਿਰਪਾ ਸਦਕਾ, ਆਪ ਜੀ ਦੇ ਆਸ਼ੀਰਵਾਦ ਸਦਕਾ, ਅਸੀਂ ਉਸ ਅਜਿਹੇ ਜੋ ਕਿ ਕਦੀ ਜਿੱਤਿਆ ਜਾਣ ਵਾਲਾ ਨਹੀਂ ਸੀ, ਅਜਿਹੇ ਨਿਸਾਚਰ ਭਾਵ ਰਾਕਸ਼ਸ ਰਾਵਣ ਨੂੰ ਅਸੀਂ ਪਿਤਾ ਜੀ ਜਿੱਤ ਲਿਆ ਹੈ।
ਸੁਨੇ ਸੁਤ ਬਚਨ ਪ੍ਰੀਤ ਅਤ ਭਾੜੇ।
ਜਦੋਂ ਦਸ਼ਰਥ ਜੀ ਨੇ ਆਪਣੇ ਸਪੁੱਤਰ ਭਾਵ ਜਗਤ ਦੇ ਮਾਲਕ ਤ੍ਰਿਲੋਕੀ ਨਾਥ ਪ੍ਰਭੂ ਸ਼੍ਰੀ ਰਾਮ ਜੀ ਦੇ ਕੋਲੋਂ ਅਜਿਹੀ ਬਾਣੀ ਸੁਣੀ, ਉਸ ਵਕਤ ਦਸ਼ਰਥ ਜੀ ਦੇ ਹਿਰਦੇ ਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰੇਮ ਜੋ ਹੈ ਉਤਪੰਨ ਹੋ ਗਿਆ।
ਨਯਨ ਸਲਲ ਰੋਮਾਵਲ ਠਾੜੀ।
ਅਜਿਹਾ ਹਿਰਦੇ ਦੇ ਵਿੱਚ ਪਿਆਰ ਹੈ ਕਿ ਉਹ ਪ੍ਰੇਮ ਜਦੋਂ ਪ੍ਰਗਟ ਹੋ ਰਿਹਾ ਹੈ, ਜਿਸ ਤਰ੍ਹਾਂ ਗੁਰੂ ਸਵਾਰਿਓ ਸਮੁੰਦਰ ਜਦੋਂ ਪੂਰਨਮਾਸ਼ੀ ਦਾ ਸਮਾਂ ਹੋਵੇ, ਚੰਦਰਮਾ ਦੇ ਨਾਲ ਜਦੋਂ ਇਸ ਸਮੁੰਦਰ ਦੀ ਮਿਲਾਪ ਇਸ ਦਾ ਹੁੰਦਾ ਹੈ, ਕਈ ਤਰ੍ਹਾਂ ਜਵਾਹਰ ਭਾਟੇ ਉਸ ਸਮੁੰਦਰ ਵਿੱਚ ਆਉਂਦੇ ਨੇ, ਸਮੁੰਦਰ ਦਾ ਜੋ ਜਲ ਹੈ ਬੜੀ ਹੀ ਉੱਚੀਆਂ ਛੱਲਾਂ ਮਾਰਦਾ ਹੈ, ਇਸੇ ਤਰ੍ਹਾਂ ਜਦੋਂ ਕਿਸੇ ਭਗਤ ਦੇ ਹਿਰਦੇ ਵਿੱਚ ਸਾਹਮਣੇ ਸਮਕਸ਼ ਪ੍ਰਭੂ ਖੜੇ ਹੋਣ, ਕਿਰਪਾ ਕਰਦੇ ਹੋਣ, ਦਰਸ਼ਨ ਦਿੰਦੇ ਹੋਣ, ਜਦੋਂ ਵੀ ਪ੍ਰੇਮ ਰੂਪੀ ਸਮੁੰਦਰ ਹਿਰਦੇ ਦਾ ਛਲਕਿਆ, ਉਸ ਵਕਤ ਸਾਧ ਸੰਗਤ ਜੀ ਹਿਰਦੇ ਦੇ ਵਿੱਚੋਂ ਪ੍ਰੇਮ ਜੋ ਹੈ ਜਾਂ ਤੇ ਨੇਤਰਾਂ ਰਾਹੀਂ ਛਲਕ ਕੇ ਬਾਹਰ ਆਉਂਦਾ ਹੈ, ਕਿਉਂਕਿ ਸਮੁੰਦਰ ਵੀ ਜਦੋਂ ਆਪਣੀ ਮਰਿਆਦਾ ਤੋਂ ਪਰੇ ਹੁੰਦਾ ਹੈ, ਅਜਿਹਾ ਉਸ ਵਕਤ ਤਾਲਮੇਲ ਉਸ ਦਾ ਚੰਦਰਮਾ ਨਾਲ ਹੋਇਆ ਕਿ ਉਹਦੇ ਵਿੱਚੋਂ ਵੀ ਜਵਾਰ ਭਾਟੇ ਉਤਪੰਨ ਹੁੰਦੇ ਨੇ। ਇਸੇ ਤਰ੍ਹਾਂ ਹਿਰਦੇ ਦਾ ਪ੍ਰੇਮ ਜੋ ਹੈ ਉਹਦੇ ਵਿੱਚੋਂ ਜਵਾਰ ਭਾਟੇ ਜੋ ਪੈਦਾ ਹੁੰਦੇ ਨੇ, ਉਹਨੇ ਨੇਤਰਾਂ ਦਾ ਜਲ, ਅੱਖਾਂ ਚੋਂ ਹੰਝੂ ਆ ਜਾਣ, ਕਿਉਂਕਿ ਜ਼ੁਬਾਨ ਦੇ ਵਿੱਚ ਤਾਕਤ ਹੀ ਨਹੀਂ ਕਿ ਅਜਿਹੇ ਆਨੰਦਮਈ ਅਜਿਹੇ ਅਲੌਕਿਕ ਰਸ ਦਾ ਵਿਖਿਆਨ ਕਰ ਸਕੇ, ਦੱਸ ਸਕੇ। ਉਸ ਵਕਤ ਦਸ਼ਰਥ ਜੀ ਵੀ ਅਜਿਹੇ ਪ੍ਰੇਮ ਦੇ ਵਿੱਚ ਹਨ ਕਿ ਪ੍ਰਭੂ ਦੇ ਕੋਲੋਂ ਇਹ ਪਤਾ ਲੱਗ ਗਿਆ, ਇਹ ਆਪ ਭਗਵਾਨ ਹੈ ਜੋ ਕਿ ਇਹਨੇ ਕਿਰਪਾ ਕਰਕੇ ਮੈਨੂੰ ਆਪਣਾ ਪਿਤਾ ਹੋਣ ਦਾ ਇਹ ਅਧਿਕਾਰ ਦਿੱਤਾ, ਇਹ ਸ਼ੁਭ ਅਵਸਰ ਦਿੱਤਾ। ਇਸ ਚੀਜ਼ ਨੂੰ ਯਾਦ ਕਰਕੇ ਦਸ਼ਰਥ ਜੀ ਦੇ ਹਿਰਦੇ ਦਾ ਪ੍ਰੇਮ ਜੋ ਹੈ ਉਹ ਹੰਝੂਆਂ ਰਾਹੀਂ ਬਾਹਰ ਆ ਰਿਹਾ ਹੈ।
ਰਘੁਪਤੀ ਪ੍ਰਥਮ ਪ੍ਰੇਮ ਅਨੁਮਾਨਾ।
ਉਸ ਵਕਤ ਪ੍ਰਭੂ ਸ਼੍ਰੀ ਰਾਮ ਜੀ ਨੇ ਜਦੋਂ ਵੇਖਿਆ ਕਿ ਪਿਤਾ ਜੀ ਦੇ ਹਿਰਦੇ ਵਿੱਚ ਬਹੁਤ ਜ਼ਿਆਦਾ ਪ੍ਰੇਮ ਹੈ, ਔਰ ਉਹ ਪ੍ਰਭੂ ਜੋ ਕਿ ਇੱਕ ਅਜਿਹੀ ਕਿਰਪਾ ਕਰ ਸਕਦਾ ਹੈ ਜੋ ਕਿ ਗੁਰੂ ਸਵਾਰਿਓ ਨਾ ਮਾਤਾ ਕਰ ਸਕਦੀ ਹੈ, ਨਾ ਹੀ ਦੁਨੀਆਂ ਦਾ ਕੋਈ ਦੇਵੀ ਦੇਵਤਾ ਕਰ ਸਕਦਾ ਹੈ। ਮਾਂ ਬੇਸ਼ੱਕ ਮੁਕਤੀ ਨਹੀਂ ਦੇ ਸਕਦੀ, ਬ੍ਰਹਮ ਗਿਆਨ ਨਹੀਂ ਦੇ ਸਕਦੀ, ਪਰ ਕਿਤੇ ਜਾ ਕੇ ਇਹ ਚੀਜ਼ ਵੀ ਬਹੁਤ ਅਗਾਂਹ ਤੱਕ ਚਲੀ ਗਈ। ਮਾਤਾ ਮਦਾਲਸਾ ਹੋਏ ਨੇ ਇੱਕ ਹਿੰਦੂ ਧਰਮ ਵਿੱਚ ਬਹੁਤ ਹੀ ਪ੍ਰਚਲਿਤ ਸਾਖੀ ਹੈ, ਜਿਨ੍ਹਾਂ ਨੇ ਲੋਰੀਆਂ ਦੇ ਵਿੱਚ ਅਜਿਹੇ ਛੰਦ ਜਿਹੜੇ ਕਿ ਬ੍ਰਹਮ ਗਿਆਨ ਵਾਲੇ ਸੀ ਉਹ ਪੜ੍ਹ ਪੜ੍ਹ ਕੇ ਆਪਣੇ ਪੁੱਤਰਾਂ ਨੂੰ ਬ੍ਰਹਮ ਗਿਆਨੀ ਦੀ ਪਦਵੀ ਦੇ ਉੱਤੇ ਲੈ ਗਏ। ਸੋ ਭਗਵਾਨ ਵੀ ਜਦੋਂ ਕਿਰਪਾ ਕਰਦੇ ਹਨ ਬਚਨ ਕਰਕੇ, ਦ੍ਰਿਸ਼ਟੀ ਮਿਹਰ ਭਰੀ ਭਰ ਕੇ ਹੀ ਗਿਆਨ ਦੀ ਪ੍ਰਾਪਤੀ ਕਰਵਾ ਸਕਦੇ ਨੇ। ਜਦੋਂ ਗੁਰੂ ਨਾਨਕ ਪਾਤਸ਼ਾਹ ਆਪਣੇ ਪਿਤਾ ਸ਼੍ਰੀ ਮਹਿਤਾ ਕਾਲੂ ਜੀ ਨੂੰ ਮਿਲਦੇ ਨੇ, ਉਹਨਾਂ ਦੀ ਹਿਰਦੇ ਦੇ ਵਿੱਚ ਇੱਕੋ ਹੀ ਚੀਜ਼ ਸੀ ਕਿ ਕਿਹੜੇ ਢੰਗ ਨਾਲ ਵਪਾਰ ਕੀਤਾ ਜਾਵੇ, ਕਿਹੜੇ ਢੰਗ ਦੇ ਨਾਲ ਪੈਸੇ ਕਮਾਏ ਜਾਣ, ਘਰ ਬਾਰ ਸੰਭਾਲਿਆ ਜਾਏ। ਗੁਰੂ ਨਾਨਕ ਪਾਤਸ਼ਾਹ ਨੂੰ ਵੀ ਸਾਰੀ ਉਮਰ ਇਹੀ ਉਹਨਾਂ ਨੇ ਤਾਨੇ ਦਿੱਤੇ ਕਿ ਜਦੋਂ ਦਾ ਤੂੰ ਮੇਰੇ ਘਰ ਜਨਮ ਲਿਆ ਹੈ ਮੈਨੂੰ ਤੇ ਸੁੱਖ ਹੀ ਨਹੀਂ ਮਿਲਿਆ। ਅਖੀਰ ਇੱਕ ਅਜਿਹਾ ਅਵਸਰ ਬਣਿਆ ਕਿ ਗੁਰੂ ਨਾਨਕ ਪਾਤਸ਼ਾਹ ਨੇ ਵੀ ਜਦੋਂ ਆਪਣੇ ਪਿਤਾ ਵੱਲ ਰਹਿਮਤ ਦੀ ਨਿਗਾਹ ਪਾਈ ਉਹਨਾਂ ਨੂੰ ਵੀ ਅਸਲ ਗਿਆਨ ਦੇ ਦਿੱਤਾ। ਇਹ ਉਸ ਦੀ ਮੌਜ ਹੈ, ਕੁਛ ਵੀ ਕਰ ਸਕਦਾ ਹੈ, ਨਦਰੀ ਨਦਰ ਨਿਹਾਲ ਇਸ ਨੂੰ ਹੀ ਤਾਂ ਕਿਹਾ ਜਾਂਦਾ ਹੈ। ਜਦੋਂ ਪ੍ਰਭੂ ਸ਼੍ਰੀ ਰਾਮ ਜੀ ਨੇ ਆਪਣੇ ਪਿਤਾ ਸ਼੍ਰੀ ਦਸ਼ਰਥ ਮਹਾਰਾਜ ਜੀ ਦੇ ਹਿਰਦੇ ਦਾ ਪ੍ਰੇਮ ਵੇਖਿਆ, ਉਸ ਵਕਤ ਬੜੇ ਹੀ ਪ੍ਰੇਮ ਦੇ ਨਾਲ ਜਦੋਂ ਪ੍ਰਭੂ ਨੇ ਆਪਣੇ ਪਿਤਾ ਵੱਲ ਵੇਖਿਆ, ਉਹਨਾਂ ਦੇ ਹਿਰਦੇ ਵਿੱਚ ਸ਼ੁੱਧ ਗਿਆਨ ਜੋ ਹੈ ਉਤਪੰਨ ਹੋ ਗਿਆ।
ਤਾਤੇ ਉਮਾ ਮੋਚ ਨ ਪਾਇਓ।
ਸ਼ਿਵਜੀ ਜੀ ਜੋ ਕਿ ਪਾਰਵਤੀ ਨੂੰ ਇਸ ਇਤਿਹਾਸ ਬਾਰੇ ਜਾਣਕਾਰ ਕਰਵਾ ਰਹੇ ਸੀ, ਉਸ ਵਕਤ ਸ਼ਿਵ ਭਗਵਾਨ ਕਹਿੰਦੇ ਹਨ, ਹੇ ਪਾਰਵਤੀ, ਉਹਨਾਂ ਨੇ ਮੁਕਤੀ ਨਹੀਂ ਪ੍ਰਾਪਤ ਕੀਤੀ।
ਦਸ਼ਰਥ ਭੇਦ ਭਗਤੀ ਮਨ ਲਾਇਓ।
ਕਿਉਂਕਿ ਗੁਰੂ ਸਵਾਰਿਓ, ਮੁਕਤੀ ਚੀਜ਼ ਕੀ ਹੈ? ਜਿਤਨੇ ਵੀ ਭਗਤ ਹੋਏ, ਜਦੋਂ ਉਹਨਾਂ ਦਾ ਪਿਆਰ ਆਪਣੇ ਪਰਮਾਤਮਾ ਨਾਲ, ਆਪਣੇ ਸਤਿਗੁਰੂ, ਆਪਣੇ ਭਗਵਾਨ ਦੇ ਨਾਲ ਹੋਇਆ, ਉਹਨਾਂ ਨੇ ਮੁਕਤੀ ਤਾਂ ਮੰਗੀ ਹੀ ਨਹੀਂ, ਕਿਉਂਕਿ ਮੁਕਤੀ ਨੂੰ ਉਹਨਾਂ ਲੋਕਾਂ ਨੇ ਇੱਕ ਤੁਸ਼ ਜਿਹੀ ਚੀਜ਼ ਮੰਨਿਆ। ਗੁਰਬਾਣੀ ਨੂੰ ਜਦੋਂ ਅਸੀਂ ਬੜੇ ਹੀ ਧਿਆਨ ਨਾਲ ਪੜ੍ਹੀਏ, ਉਹਦੇ ਵਿੱਚ ਸਾਹਿਬ ਬੜਾ ਵਧੀਆ ਕਹਿੰਦੇ ਨੇ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾ ਰੇ ਬ੍ਰਹਮ ਮਹੇਸ਼ ਸਿੱਧ ਮੁਨ ਇੰਦਰਾ ਮੋਹੇ ਠਾਕੁਰ ਹੀ ਦਰ ਸਾਰੇ। ਉਹ ਭਗਤ ਜਿਨ੍ਹਾਂ ਦੀ ਅਵਸਥਾ ਬਹੁਤ ਹੀ ਉੱਚੀ ਹੋ ਗਈ, ਇੱਕ ਜੋਗੀ, ਇੱਕ ਸਿੱਧ ਪੁਰਸ਼ ਉੱਥੇ ਨਹੀਂ ਪਹੁੰਚ ਸਕਦਾ। ਜਾਂ ਗਤ ਕੋ ਜੋਗੀ ਸਰ ਨਹਿ ਬਾਂਛਤ ਸੋ ਗਤ ਛਿਨ ਮਹਿ ਪਾਈ। ਅਜਿਹੀ ਅਵਸਥਾ ਕਿ ਜਿੱਥੇ ਇੱਕ ਜੋਗੀ ਰਾਜ, ਇੱਕ ਸਿੱਧ ਇਨਸਾਨ ਨਹੀਂ ਪਹੁੰਚ ਸਕਦਾ। ਅਸਲ ਵਿੱਚ ਪ੍ਰੇਮੀ ਲੋਕ ਉਸ ਅਵਸਥਾ ਨੂੰ ਵੀ ਛੇਦ ਕੇ ਉਸ ਅਵਸਥਾ ਤੋਂ ਵੀ ਉਤਾਂਹ ਪਹੁੰਚ ਗਏ। ਔਰ ਉਹ ਲੋਕ ਕਿੱਥੇ ਪਹੁੰਚੇ? ਅਸੀਂ ਸ਼੍ਰਵਣ ਕਰਦੇ ਹਾਂ ਜੋ ਪ੍ਰਭੂ ਹਨ, ਭਗਤਾਂ ਦੇ ਹਿਰਦੇ ਵਿੱਚ ਆ ਕੇ ਵਿਰਾਜਮਾਨ ਹੋ ਜਾਂਦੇ ਨੇ। ਪਰ ਸਾਧ ਸੰਗਤ ਜੀ, ਜੋ ਪ੍ਰੇਮੀ ਸਿੱਖ ਹੈ, ਅਸਲ ਵਿੱਚ ਉਹ ਪ੍ਰਭੂ ਦੇ ਹਿਰਦੇ ਵਿੱਚ ਜਾ ਕੇ ਨਿਵਾਸ ਕਰਦਾ ਹੈ। ਜਦੋਂ ਅਸੀਂ ਅਰਜੁਨ ਔਰ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਆਪਸੀ ਸੰਵਾਦ ਹੈ ਉਸ ਨੂੰ ਸ਼੍ਰਵਣ ਕਰਦੇ ਹਾਂ, ਮਹਾਭਾਰਤ ਵਿੱਚ ਬੜਾ ਵਧੀਆ ਉਲੇਖ ਆਉਂਦਾ ਹੈ। ਪ੍ਰਭੂ ਭਗਵਾਨ ਕ੍ਰਿਸ਼ਨ ਇੱਕ ਵਾਰ ਬੜੇ ਹੀ ਧਿਆਨ ਵਿੱਚ ਨਿਮਗਨ ਹੋ ਕੇ ਬੈਠੇ, ਸਮਾਧੀ ਲੱਗੀ ਹੋਈ। ਅਰਜੁਨ ਜਦੋਂ ਕੋਲ ਆਏ, ਉਹਨਾਂ ਨੇ ਸਖਾ ਭਗਤੀ ਕੀਤੀ ਹੈ, ਭਗਵਾਨ ਦੇ ਨਾਲ ਮਿੱਤਰਤਾ ਕਰਨੀ, ਇਹ ਵੀ ਇੱਕ ਭਗਤੀ ਹੈ। ਬੜਾ ਸਮਾਂ ਬੈਠੇ ਰਹੇ, ਵੇਖਿਆ, ਜਦੋਂ ਪ੍ਰਭੂ ਧਿਆਨ ਤੋਂ ਉਪਰਾਮ ਹੋਏ, ਪੁੱਛਿਆ, ਪ੍ਰਭੂ ਤੁਹਾਡਾ ਧਿਆਨ ਸਾਰੀ ਸ੍ਰਿਸ਼ਟੀ ਕਰਦੀ ਹੈ, ਸਿੱਧ ਮੁਨੀ ਆਦਿਕ ਆਪ ਜੀ ਦਾ ਧਿਆਨ ਕਰਦੇ ਹਨ, ਪਰ ਆਪ ਕਿਹਦਾ ਧਿਆਨ ਕਰ ਰਹੇ ਹੋ? ਉਸ ਵਕਤ ਭਗਵਾਨ ਕ੍ਰਿਸ਼ਨ ਨੇ ਕਿਹਾ, ਜਿਹੜੇ ਭਗਤ ਮੇਰਾ ਧਿਆਨ ਕਰਦੇ ਨੇ, ਅਸਲ ਵਿੱਚ ਮੈਂ ਉਹਨਾਂ ਦਾ ਧਿਆਨ ਕਰਦਾ। ਜਿਹੜੇ ਮੇਰਾ ਨਾਮ ਜਪਦੇ ਨੇ, ਮੈਂ ਉਹਨਾਂ ਦਾ ਨਾਮ ਜਪਦਾ ਹਾਂ। ਕਬੀਰ ਜੀ ਦੀ ਉਸ ਉਕਤੀ, ਉਸ ਪ੍ਰਮਾਣ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਪਾਛੈ ਲਾਗੋ ਹਰ ਫਿਰੈ ਕਹਤ ਕਬੀਰ ਕਬੀਰ। ਹਰੀ ਨੇ ਫਿਰ ਕਬੀਰ ਦਾ ਨਾਮ ਜਪਿਆ। ਸੋ ਅਰਜ਼ ਕਰਾਂ, ਜਿਹੜੇ ਪ੍ਰਭੂ ਦੇ ਪ੍ਰੇਮੀ ਹੁੰਦੇ ਨੇ, ਉਹ ਮੁਕਤੀ ਨੂੰ ਨਹੀਂ ਮੰਗਦੇ, ਕਿਉਂਕਿ ਪ੍ਰੇਮ ਇੱਕ ਅਜਿਹੀ ਸਟੇਜ ਹੈ, ਇੱਕ ਅਜਿਹੀ ਅਵਸਥਾ ਜਿੱਥੇ ਜਾ ਕੇ ਇਨਸਾਨ ਬਿਲਕੁਲ ਨਿਊਟਰਲ ਹੋ ਜਾਂਦਾ ਹੈ, ਜਿੱਥੇ ਜਾ ਕੇ ਇਨਸਾਨ ਨੂੰ ਕਿਸੇ ਪਾਸੇ ਦਾ ਬੰਧਨ ਨਹੀਂ ਰਹਿ ਜਾਂਦਾ, ਉੱਥੇ ਜਾ ਕੇ ਸਭ ਕੁਝ ਗਵਾਚ ਜਾਂਦਾ ਹੈ। ਸਾਹਮਣੇ ਭਗਵਾਨ ਔਰ ਭਗਤ ਇੰਨਾ ਜ਼ਿਆਦਾ ਇਹਨਾਂ ਦਾ ਸੰਪਰਕ ਹੋ ਜਾਂਦਾ ਹੈ ਕਿ ਪ੍ਰਭੂ ਔਰ ਭਗਤ ਦੀ ਦੂਰੀ ਵੀ ਸਮਾਪਤ, ਦੋਵਾਂ ਵਿੱਚ ਇਕਾਗਰਤਾ ਇਤਨੀ ਆ ਜਾਂਦੀ ਹੈ ਕਿ ਆਪਸੀ ਭੇਦ ਭਾਵ ਵੀ ਦੂਰ। ਸੋ ਪ੍ਰੇਮੀ ਸਭ ਤੋਂ ਉੱਪਰ ਹੈ, ਮੁਕਤੀ ਨਹੀਂ ਉਹਨਾਂ ਨੇ ਮੰਗੀ। ਮੁਕਤ ਬਪੁਰੀ ਭੀ ਗਿਆਨੀ ਤਿਆਗੇ। ਇੱਥੇ ਤੱਕ ਪ੍ਰਮਾਣ ਆਉਂਦਾ ਹੈ ਕਿ ਜਿਹੜੇ ਭਗਵਾਨ ਦੇ ਪ੍ਰੇਮੀ ਨੇ, ਜਿਵੇਂ ਹਨੂੰਮਾਨ ਜੀ ਵਰਗੇ, ਉਹਨਾਂ ਨੇ ਪ੍ਰਭੂ ਸ਼੍ਰੀ ਰਾਮ ਜੀ ਕੋਲੋਂ ਇਹੀ ਵਰ ਮੰਗਿਆ, ਭਗਵਾਨ ਜਦੋਂ ਧਰਤੀ ਦੇ ਉੱਤੇ ਤੁਸੀਂ ਅਵਤਾਰ ਧਾਰੋ, ਜਦੋਂ ਵੀ ਧਰਤੀ ਦੇ ਉੱਤੇ ਅਧਰਮ ਵਧਦਾ ਹੈ, ਉਹਨਾਂ ਪੁਰਾਣੇ ਵਾਕਾਂ ਅਨੁਸਾਰ ਕਿ ਭਗਵਾਨ ਨੂੰ ਜਬ ਜਬ ਹੋਤ ਅਰਿਸ਼ਟ ਅਪਾਰਾ ਤਬ ਤਬ ਦੇਹ ਧਰਤ ਅਵਤਾਰਾ, ਉਸ ਵਕਤ ਧਰਤੀ ਦੇ ਉੱਪਰ ਭਗਵਾਨ ਨੂੰ ਆਉਣਾ ਹੀ ਪੈਂਦਾ ਹੈ। ਹਨੂੰਮਾਨ ਜੀ ਭਗਵਾਨ ਕੋਲੋਂ ਮੰਗਦੇ ਹਨ, ਜਦੋਂ ਵੀ ਤੁਸੀਂ ਧਰਤੀ ਉੱਤੇ ਆਓ, ਕਿਰਪਾ ਕਰੋ, ਉਸ ਵਕਤ ਅਸੀਂ ਵੀ ਤੁਹਾਡੇ ਨਾਲ ਆਈਏ। ਸੋ ਇਹ ਜੋ ਪ੍ਰੇਮੀ ਲੋਕ ਹਨ ਇਹ ਮੁਕਤੀ ਤਾਂ ਮੰਗਦੇ ਹੀ ਨਹੀਂ, ਮੁਕਤੀ ਦਾ ਇਹ ਕਹਿੰਦੇ ਨੇ ਕਰਨਾ ਕੀ, ਇੱਕ ਚੀਜ਼ ਜੋ ਕਿ ਮੁਕਤ ਹੋ ਗਿਆ ਪ੍ਰਭੂ ਦੇ ਵਿੱਚ ਹੀ ਵਿਲੀਨ ਹੋ ਗਿਆ ਖਤਮ, ਉਸ ਤੋਂ ਬਾਅਦ ਨਾ ਆਉਣਾ ਨਾ ਜਾਣਾ, ਉਹ ਲੋਕ ਕਹਿੰਦੇ ਨੇ ਇਸ ਚੀਜ਼ ਵਿੱਚ ਆਨੰਦ ਨਹੀਂ। ਜਿਹੜਾ ਵਾਰ ਵਾਰ ਧਰਤੀ ਉੱਤੇ ਜਨਮ ਲੈ ਕੇ ਆਉਣਾ ਆਪਣੇ ਪ੍ਰਭੂ ਦੇ ਦਰਸ਼ਨ ਕਰਨੇ ਸਭ ਤੋਂ ਵੱਡੀ ਹੈ। ਸੋ ਦਸ਼ਰਥ ਜੀ ਵੀ ਭਗਵਾਨ ਸ਼੍ਰੀ ਰਾਮ ਜੀ ਦੇ ਚਰਨਾਂ ਦਾ ਪਿਆਰ ਪਾ ਕੇ ਜਦੋਂ ਪੂਰਾ ਸ਼ੁੱਧ ਗਿਆਨ ਪ੍ਰਾਪਤ ਕੀਤਾ, ਉਸ ਵਕਤ ਸ਼ਿਵ ਭਗਵਾਨ ਮਾਤਾ ਪਾਰਵਤੀ ਨੂੰ ਕਹਿ ਰਹੇ ਹਨ, ਹੇ ਪਾਰਵਤੀ। ਉਸ ਵਕਤ ਦਸ਼ਰਥ ਜੀ ਨੂੰ ਜਦੋਂ ਗਿਆਨ ਪ੍ਰਾਪਤ ਹੋ ਗਿਆ, ਉਹਨਾਂ ਨੇ ਪ੍ਰਭੂ ਦਾ ਪ੍ਰੇਮ ਪ੍ਰਾਪਤ ਕੀਤਾ, ਨਾ ਕਿ ਉਸ ਵਕਤ ਮੁਕਤੀ ਪ੍ਰਾਪਤ ਕੀਤੀ।
ਸਗੁਨੋ ਪਾਸਕ ਮੋਤ ਨਲਹੀ।
ਬੜਾ ਵਧੀਆ ਤੁਲਸੀ ਜੀ ਕਹਿੰਦੇ ਹਨ, ਜੋ ਸਰਗੁਣ ਦੇ ਉਪਾਸ਼ਕ ਹਨ, ਸਰਗੁਣ ਭਾਵ ਉਹ ਪ੍ਰਭੂ ਦਾ ਰੂਪ, ਇੱਕ ਹੈ ਨਿਰਗੁਣ, ਨਿਰਗੁਣ ਤੋਂ ਭਾਵ ਲੈ ਲਵੋ ਜੋ ਹਰ ਇੱਕ ਚੀਜ਼ ਵਿੱਚ ਵਿਆਪਤ ਹੈ, ਹਰ ਇੱਕ ਚੀਜ਼ ਦੇ ਵਿੱਚ ਜਿਸ ਦੀ ਹੋਂਦ ਹੈ, ਮੌਜੂਦਗੀ ਹੈ, ਔਰ ਸਰਗੁਣ ਉਹ ਜਿਹੜਾ ਦੇਹ ਧਾਰ ਕੇ ਆਉਂਦਾ ਹੈ, ਜੋ ਬੋਲਦਾ ਹੈ, ਬਚਨ ਕਰੇ, ਸੁਣੇ ਬਚਨ ਇਤਿਆਦਿ, ਆਏ ਗਏ ਸਿੱਖ ਦਾ ਹਾਲ ਪੁੱਛੇ, ਉਸ ਅਕਾਲ ਪੁਰਖ ਦਾ ਧਿਆਨ ਲਾਉਣ ਵਾਲੇ ਕਵੀ ਤੁਲਸੀ ਜੀ ਕਹਿੰਦੇ ਹਨ, ਉਹ ਕਦੀ ਮੁਕਤੀ ਨਹੀਂ ਮੰਗਦੇ।
ਤਿਨਹਿ ਕਹੋ ਰਾਮ ਭਗਤਿ ਨਿਜ ਦੇਹੀ।
ਉਹਨਾਂ ਨੂੰ ਭਗਵਾਨ ਜੋ ਹਨ ਸਦਾ ਹੀ ਆਪਣੀ ਭਗਤੀ ਹੀ ਦਿੰਦੇ ਹਨ।
ਬਾਰ ਬਾਰ ਕਰ ਪ੍ਰਭ ਪ੍ਰਣਾਮ।
ਇਸ ਤਰ੍ਹਾਂ ਜੋ ਦਸ਼ਰਥ ਜੀ ਹਨ ਵਾਰ ਵਾਰ ਪ੍ਰਭੂ ਸ਼੍ਰੀ ਰਾਮ ਜੀ ਨੂੰ ਪ੍ਰਣਾਮ ਕਰਕੇ,
ਦਸ਼ਰਥ ਹਰਸ਼ ਗਏ ਸੁਰਧਾਮ।
ਉਹ ਦਸ਼ਰਥ ਜੀ ਜੋ ਕਿ ਪਹਿਲਾਂ ਹੀ ਸੁਰ ਲੋਕ ਤੋਂ ਆਏ ਸੀ ਵੇਖਣ ਵਾਸਤੇ ਕਿ ਜਿਹੜੀ ਮੂਰਤ, ਜਿਹੜਾ ਮੇਰਾ ਪੁੱਤਰ ਬਣ ਕੇ ਮੇਰੇ ਘਰ ਅਵਤਾਰ ਧਾਰ ਕੇ ਆਇਆ ਹੈ, ਉਸ ਪ੍ਰਭੂ ਦੀ ਕੈਸੀ ਸੁੰਦਰਤਾ ਹੈ, ਜਿਸ ਪ੍ਰਭੂ ਦਾ ਦਰਸ਼ਨ ਕਰਨ ਵਾਸਤੇ ਬ੍ਰਹਮਾ ਵਰਗੇ ਇਤਿਆਦ ਇੰਦਰ ਦੇਵਤੇ ਵਰਗੇ ਆ ਰਹੇ ਹਨ। ਸੋ ਇਸ ਤਰ੍ਹਾਂ ਦਸ਼ਰਥ ਜੀ ਵੀ ਉਸ ਪ੍ਰਭੂ ਦਾ ਦਰਸ਼ਨ ਕਰਕੇ ਫਿਰ ਸੁਰ ਲੋਕ ਵਿੱਚ ਚਲੇ ਗਏ।
ਅਨੁਜ ਜਾਨ ਕੇ ਸਹਿਤ ਪ੍ਰਭੂ ਕੁਸਲ ਕੋਸਲਾਧੀਸ।
ਇਸ ਤਰ੍ਹਾਂ ਕਵੀ ਤੁਲਸੀ ਜੀ ਕਹਿ ਰਹੇ ਹਨ ਕਿ ਅਨੁਜ ਭਾਵ ਆਪਣੇ ਭਰਾਤਾ ਲਛਮਣ, ਔਰ ਉਸ ਤੋਂ ਬਾਅਦ ਆਪਣੀ ਜੋ ਪਤਨੀ ਹੈ ਪ੍ਰਭੂ ਦੀ ਸੀਤਾ ਮਾਤਾ ਇਤਿਆਦ ਪ੍ਰਭੂ ਸ਼੍ਰੀ ਰਾਮ ਜੀ, ਸਾਰੇ ਹੀ ਕਵੀ ਤੁਲਸੀ ਜੀ ਕਹਿ ਰਹੇ ਹਨ ਕੁਸ਼ਲ ਮੰਗਲ ਹਨ, ਠੀਕ ਠਾਕ ਹਨ।
ਉਭਾ ਦੇਖ ਹਰਸ਼ ਮਨ ਅਸਤੁਤਿ ਕਰ ਸੁਰ ਈਸ਼।
ਅਜਿਹੀ ਮੂਰਤੀਆਂ ਦਾ ਦਰਸ਼ਨ ਕਰਕੇ ਜੋ ਸਾਕਸ਼ਾਤ ਧਰਮ ਦੇ ਅਵਤਾਰ ਹਨ, ਜੋ ਸਾਕਸ਼ਾਤ ਮਰਿਆਦਾ ਪੁਰਸ਼ੋਤਮ ਪ੍ਰਭੂ ਹਨ, ਮਾਤਾ ਸੀਤਾ ਜੋ ਕਿ ਸਾਕਸ਼ਾਤ ਪ੍ਰੇਮਾ ਭਗਤੀ ਦਾ ਅਵਤਾਰ ਹਨ, ਲਛਮਣ ਜੀ ਜੋ ਕਿ ਸਾਕਸ਼ਾਤ ਪ੍ਰਭੂ ਦੇ ਚਰਨਾਂ ਦੀ ਪ੍ਰੀਤੀ ਕਰਨ ਵਾਲੇ ਇੱਕ ਅਜਿਹੇ ਸੇਵਕ ਦਾ ਅਵਤਾਰ ਹਨ ਜੋ ਕਿ ਸਦਾ ਆਪਣੇ ਭਗਵਾਨ ਦੇ ਚਰਨਾਂ ਦਾ ਧਿਆਨ ਲਾਉਣ, ਅਜਿਹੀ ਮੂਰਤੀਆਂ ਦਾ ਦਰਸ਼ਨ ਕਰਕੇ ਜੋ ਦੇਵਤੇ ਹਨ ਉਸ ਪ੍ਰਭੂ ਦੇ ਗੁਣ ਗਾਨ ਕਰ ਰਹੇ ਹਨ।
ਜੈ ਰਾਮ ਸੁਭਾ ਧਾਮ ਦਾਇਕ ਪ੍ਰਣਤ ਬਿਸਰਾਮ।
ਕਹਿ ਰਹੇ ਹਨ ਹੇ ਪ੍ਰਭੂ ਰਾਮ, ਆਪ ਦੀ ਜੈ ਹੋਵੇ, ਆਪ ਜੀ ਸ਼ੋਭਾ ਧਾਮ ਭਾਵ ਸੁੰਦਰਤਾ ਦੇ ਘਰ ਹੋ, ਦਾਇਕ ਪ੍ਰਣਤ ਬਿਸਰਾਮ, ਆਪ ਜੀ ਜੋ ਆਪ ਜੀ ਦੀ ਸ਼ਰਨ ਵਿੱਚ ਸੇਵਕ ਗਨ ਆਉਂਦੇ ਹਨ ਉਹਨਾਂ ਤੇ ਕਿਰਪਾ ਕਰਨ ਵਾਲੇ ਹੋ, ਉਹਨਾਂ ਤੇ ਰਹਿਮਤ ਕਰਨ ਵਾਲੇ ਹੋ।
ਧ੍ਰਿਤ ਤ੍ਰੋਣ ਬਰ ਸਰ ਚਾਪ ਭੁਜ ਦੰਡ ਪ੍ਰਬਲ ਪ੍ਰਤਾਪ।
ਹੇ ਪ੍ਰਭੂ ਰਾਮ ਜੀ, ਆਪ ਜੀ ਔਰ ਆਪ ਜੀ ਦੇ ਭਰਾਤਾ ਬਹੁਤ ਹੀ ਵਧੀਆ ਸੁਸ਼ੋਭਿਤ ਹੋ ਰਹੇ ਹੋ, ਆਪ ਜੀ ਦੇ ਕੋਲ ਜੋ ਧਨੁਸ਼ ਆਦਿਕ ਹੈ ਇੱਕ ਛਤਰੀ ਰੂਪ ਦੇ ਵਿੱਚ, ਆਪ ਜੀ ਦੀ ਸੁੰਦਰਤਾ ਬਹੁਤ ਹੀ ਜ਼ਿਆਦਾ ਵਧੀਆ ਹੈ।
ਜੈ ਦੂਸ਼ਨਾਰ ਖਰਾਰ ਮਰਦਨ ਨਿਸਾਚਰ ਧਾਰ।
ਹੇ ਪ੍ਰਭੂ, ਆਪ ਜੀ ਜੋ ਖਰ ਦੂਸ਼ਣ ਨਾਮ ਦੇ ਦੈਤਾਂ ਦਾ ਨਾਸ ਕਰਨ ਵਾਲੇ, ਉਸ ਤੋਂ ਬਾਅਦ ਮਰਦਨ ਨਿਸਾਚਰ ਧਾਰ, ਧਾਰ ਤੋਂ ਭਾਵ ਇੱਕ ਲੜੀ, ਲੜੀ ਤੋਂ ਭਾਵ ਬਹੁਤੇ ਬਹੁਤੇ ਰਾਕਸ਼ਾਂ ਦਾ ਨਾਸ ਕਰਨ ਵਾਲੇ ਪ੍ਰਭੂ।
ਯਹ ਦ੍ਰਿਸ਼ਟ ਮਾਰਿਓ ਨਾਥ ਭਾਈ ਦੇਵ ਸਕਲ ਸਨਾਥ।
ਔਰ ਭਗਵਾਨ ਆਪ ਨੇ ਕਿਰਪਾ ਕਰਕੇ ਇਸ ਦੁਸ਼ਟ ਰਾਵਣ ਦਾ ਨਾਸ ਕੀਤਾ, ਔਰ ਇਸ ਦਾ ਨਾਸ ਕਰਕੇ ਆਪ ਨੇ ਜਿਤਨੇ ਵੀ ਮੁਨੀ ਦੇਵ ਆਦਿਕ ਹਨ, ਜਿਤਨੇ ਵੀ ਦੇਵਤੇ ਹਨ, ਸਭ ਨੂੰ ਸਨਾਥ ਕੀਤਾ, ਭਾਵ ਮਾਲਕ ਵਾਲਾ ਕੀਤਾ, ਆਜ਼ਾਦ ਕਰ ਦਿੱਤਾ।
ਜੈ ਹਰਨ ਧਰਨੀ ਭਾਰ ਮਹਿਮਾ ਉਦਾਰ ਅਪਾਰ।
ਆਪ ਦੀ ਜੈ ਹੋਵੇ ਪ੍ਰਭੂ, ਆਪ ਨੇ ਧਰਤੀ ਦਾ ਭਾਰ ਜੋ ਹੈ ਦੂਰ ਕੀਤਾ, ਔਰ ਆਪ ਜੀ ਅਜਿਹੀ ਕਿਰਪਾ ਕਰਨ ਵਾਲੇ ਹੋ, ਆਪ ਜੀ ਦੀ ਮਹਿਮਾ ਅਪਰਮ ਅਪਾਰ ਹੈ।
ਜੈ ਰਾਵ ਨਾਰ ਕਿਰਪਾਲ ਕੀਏ ਜਾਤੁ ਧਾਨ ਬਿਆਲ।
ਹੇ ਰਾਵ ਨਾਰ, ਰਾਵਣ ਦੇ ਅਰੀ, ਰਾਵਣ ਦੇ ਵੈਰੀ, ਰਾਵਣ ਦਾ ਨਾਸ ਕਰਨ ਵਾਲੇ ਪ੍ਰਭੂ, ਆਪ ਦੀ ਸਦਾ ਹੀ ਜੈ ਹੋਵੇ। ਆਪ ਦੀ ਜੈ ਹੋਵੇ ਪ੍ਰਭੂ, ਜਿਨ੍ਹਾਂ ਨੇ ਦੈਤ ਕੁਲ ਦਾ ਨਾਸ ਕੀਤਾ।
ਲੰਕੇਸ਼ ਅਤਿ ਬਲ ਗਰਭ ਕੀਏ ਬਸੈ ਸੁਰ ਗੰਧਰਵ।
ਔਰ ਉਸ ਵਕਤ ਸਿਫਤ ਕਰਦੇ ਹੋਏ ਦੇਵਤੇ ਕਹਿ ਰਹੇ ਹਨ, ਪ੍ਰਭੂ ਜੋ ਲੰਕੇਸ਼ ਸੀ, ਲੰਕਾ ਦਾ ਰਾਜਾ ਭਾਵ ਰਾਵਣ ਸੀ, ਬੜਾ ਹੀ ਹੰਕਾਰੀ ਹੋਇਆ ਫਿਰਦਾ ਸੀ, ਜਿਸ ਨੇ ਸਾਰੇ ਦੇਵਤਿਆਂ ਨੂੰ ਆਪਣੇ ਵਸ ਕੀਤਾ ਹੋਇਆ ਸੀ।
ਮੁਨਿ ਸਿੱਧ ਨਰ ਖਗ ਨਾਗ ਹਠ ਪੰਥ ਸਭ ਕੇ ਲਾਗ।
ਮੁਨੀ ਤੋਂ ਭਾਵ ਜੋ ਤਪੱਸਿਆ ਵਿੱਚ ਤਤ ਲੀਨ ਹਨ, ਮੁਨੀ ਸਿੱਧ, ਸਿੱਧ ਉਹ ਲੋਕ ਜੋ ਸਿੱਧੀ ਨੂੰ ਪ੍ਰਾਪਤ ਹੋ ਚੁੱਕੇ ਹਨ। ਨਰ ਤੋਂ ਭਾਵ ਮਨੁੱਖ, ਖਗ ਤੋਂ ਭਾਵ ਪੰਛੀ ਆਦਿਕ, ਨਾਗ ਤੋਂ ਭਾਵ ਨਾਗ ਲੋਕ ਦੇ ਵਿੱਚ ਵੀ ਜਾ ਕੇ ਇਸ ਰਾਵਣ ਨੇ ਆਪਣਾ ਅਧਿਕਾਰ ਜਮਾਇਆ ਹੋਇਆ ਸੀ। ਹਠ ਪੰਥ ਸਭ ਕੇ ਲਾਗ, ਇਹ ਹਠੀ, ਇਹ ਹੰਕਾਰ ਦੇ ਅਧੀਨ ਹੋਇਆ ਰਾਵਣ, ਸਾਰਿਆਂ ਦੇ ਰਸਤੇ ਵਿੱਚ ਅੜਿੱਕੇ ਪਾਉਣ ਵਾਲਾ, ਸਭ ਨੂੰ ਤੰਗ ਕਰ ਰਿਹਾ ਸੀ।
ਪਰ ਦਰੋਹ ਰਤ ਅਤਿ ਦ੍ਰਿਸ਼ਟ ਪਾਇਓ ਸੋ ਫਲ ਪਾਪਿਸ਼ਟ।
ਅਜਿਹਾ ਦੁਸ਼ਟ ਸੀ ਜਿਹੜਾ ਕਿ ਪਰ ਦਰੋਹ ਦੇ ਵਿੱਚ ਸਦਾ ਹੀ ਸੰਲਗਨ ਸੀ। ਹਰ ਇੱਕ ਵਾਰ, ਹਰ ਇੱਕ ਸਮੇਂ ਵਿੱਚ ਇਹਦਾ ਹਰ ਇੱਕ ਕ੍ਰਿਤ, ਹਰ ਇੱਕ ਕਰਮ ਇਹੀ ਸੀ ਕਿ ਦੂਸਰੇ ਦਾ ਦਰੋਹ ਕਰੀਏ। ਗੁਰੂ ਸਵਾਰਿਓ, ਅਸਲ ਵਿੱਚ ਧਿਆਨ ਦੇਣਾ ਕਿ ਜਦੋਂ ਵੀ ਇਨਸਾਨ ਦੇ ਅੰਦਰ ਇਹ ਵਾਲੀਆਂ ਭਾਵਨਾਵਾਂ ਉਤਪੰਨ ਹੋਣ ਜੋ ਕਿਸੇ ਦਾ ਬੁਰਾ ਚਿਤਵੇ, ਕਿਸੇ ਦੇ ਵਾਸਤੇ ਗਲਤ ਸੋਚੇ, ਅਸਲ ਵਿੱਚ ਉਹਦੇ ਵਿੱਚ ਇੱਕ ਅੰਸ਼ ਜੋ ਹੈ ਰਾਵਣ ਦਾ ਹੀ ਉਤਪੰਨ ਹੋ ਰਿਹਾ ਹੈ। ਸੋ ਇਹ ਰਾਵਣ ਵਾਸਤੇ ਉਹ ਦੇਵਤੇ ਕਹਿ ਰਹੇ ਹਨ, ਪ੍ਰਭੂ ਜੋ ਕਿ ਪਰ ਦਰੋਹ ਰਤ ਅਤਿ ਦੁਸ਼ਟ, ਬੜਾ ਹੀ ਦੁਸ਼ਟ ਸੀ, ਸਦਾ ਹੀ ਪਰ ਦਰੋਹ ਦੂਸਰੇ ਦੇ ਨਾਲ ਵੈਰ ਕਰਨ ਵਾਲਾ, ਪਾਇਓ ਸੋ ਫਲ ਪਾਪਿਸ਼ਟ, ਇਹਨੇ ਉਹੀ ਚੀਜ਼ ਪ੍ਰਾਪਤ ਕੀਤੀ ਜੋ ਕਿ ਇਹਨੇ ਬੀਜ ਬੀਜਿਆ ਸੀ। ਕਿਉਂਕਿ ਸਾਧ ਸੰਗਤ ਜੀ, ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਸਾਹਿਬ ਕਹਿੰਦੇ ਹਨ, ਜੋ ਇਨਸਾਨ ਤੂੰ ਬੀਜਦਾ ਹੈ, ਤੇਰੇ ਕਰਮਾ ਰੂਪੀ ਇੱਕ ਖੇਤ ਹੈ, ਉਹਦੇ ਵਿੱਚ ਜੋ ਬੀਜ ਦਿੱਤਾ ਉਹੀ ਮਿਲੇਗਾ, ਇਸ ਦੇ ਵਿੱਚ ਕਿਸੇ ਪ੍ਰਕਾਰ ਦਾ ਸੰਸ਼ਾ ਨਹੀਂ। ਸੋ ਇਹ ਜੋ ਰਾਵਣ ਹੈ, ਹੇ ਪ੍ਰਭੂ, ਇਹ ਦੁਸ਼ਟ ਨੇ ਵੀ ਦੁਸ਼ਟਤਾਈ ਰੂਪੀ ਖੇਤੀ ਬੀਜੀ, ਤੇ ਉਹਦੇ ਵਿੱਚੋਂ ਫਲ ਵੀ ਇਹਨੂੰ ਮਿਲਿਆ, ਅਖੀਰ ਨੂੰ ਇਸ ਦਾ ਨਾਸ ਹੋ ਗਿਆ।
ਦੀਨ ਦਿਆਲ ਰਾਜੀਵ ਨਯਨ ਵਿਸਾਲ।
ਦੇਵਤੇ ਕਹਿੰਦੇ ਹਨ, ਹੇ ਕਿਰਪਾਲੂ ਪ੍ਰਭੂ, ਦੀਨਾ ਤੇ ਦਇਆ ਕਰਨ ਵਾਲੇ, ਹੇ ਕਮਲ ਨੇਤਰਾਂ ਵਾਲੇ ਭਗਵਾਨ, ਸਾਡੀ ਵੀ ਬੇਨਤੀ ਸੁਣੋ।
ਮੋਹਿ ਰਹਾ ਅਤਿ ਅਭਿਮਾਨ ਨਾ ਕੋ ਮੋਹਿ ਸਮਾਨ।
ਭਗਵਾਨ ਦੀ ਸੁੰਦਰਤਾ ਕੈਸੀ ਹੈ ਗੁਰੂ ਸਵਾਰਿਓ, ਕਿ ਸਾਹਮਣੇ ਆ ਕੇ ਪ੍ਰਭੂ ਦੇ ਇੱਕ ਵੱਡਾ ਸ਼ੂਰਬੀਰ ਕਹਿ ਦੇਵੇ ਕਿ ਮੈਨੂੰ ਮਾਣ ਸੀ, ਅੱਜ ਮਾਣ ਟੁੱਟ ਗਿਆ। ਕਿਉਂਕਿ ਸਾਧ ਸੰਗਤ ਜੀ, ਆਪਣੀ ਉਸਤਤ ਤੇ ਮੇਰੇ ਵਰਗਾ ਹਰ ਕੋਈ ਆਪ ਹੀ ਕਰ ਲੈਂਦਾ, ਮੈਂ ਬੜਾ ਸਿਆਣਾ ਹਾਂ, ਪਰ ਉਸਤਤ ਉਹ ਹੈ ਜਿਵੇਂ ਅੰਗਰੇਜ਼ ਆਪ ਕਹਿੰਦਾ ਹੈ ਕਿ ਕੂਕਾ ਝੂਠ ਨਹੀਂ ਬੋਲਦਾ, ਕੂਕਾ ਠੱਗੀ ਨਹੀਂ ਕਰਦਾ, ਕੂਕਾ ਕਿਸੇ ਨਾਲ ਧੱਕਾ ਨਹੀਂ ਕਰਦਾ, ਇਤਿਆਦ ਇਹ ਅਜਿਹੇ ਲਫ਼ਜ਼ ਉਹ ਇਨਸਾਨ ਬੋਲਦਾ ਹੈ ਜਿਹੜਾ ਸਭ ਤੋਂ ਵੱਡਾ ਵੈਰੀ, ਸਭ ਤੋਂ ਵੱਡਾ ਦੁਸ਼ਮਣ ਸੀ ਇਸ ਨਾਮਧਾਰੀ ਪੰਥ ਦਾ। ਅਰਜ਼ ਕਰਾਂ ਕਿ ਜਦੋਂ ਦੂਸਰਾ ਸਿਫਤ ਕਰੇ ਵਡਿਆਈ ਉਹ ਮੰਨੀ ਜਾਂਦੀ ਏ, ਆਪਣੇ ਮੂੰਹੋਂ ਹਰ ਕੋਈ ਮੀਆਂ ਮਿੱਠੂ ਬਣ ਜਾਂਦਾ ਹੈ। ਪ੍ਰਭੂ ਸ਼੍ਰੀ ਰਾਮ ਜੀ ਦੇ ਸਾਹਮਣੇ ਆ ਕੇ ਇੰਦਰ ਦੇਵਤਾ ਕਹਿਣ ਲੱਗਾ, ਭਗਵਾਨ ਮੈਂ ਜਾਣਦਾ ਸੀ, ਮੈਂ ਸਮਝਦਾ ਸੀ ਕਿ ਮੇਰੇ ਤੋਂ ਵੱਡਾ ਕੋਈ ਹੋਰ ਨਹੀਂ, ਪਰ ਜਦੋਂ ਮੈਂ ਤੁਹਾਡੇ ਸਾਹਮਣੇ ਆਇਆ।
ਅਬ ਦੇਖ ਪ੍ਰਭੂ ਪਦ ਕੰਜ ਗਤਮਾਨ ਪ੍ਰਦ ਦੁਖ ਪੁੰਜ।
ਪਰ ਭਗਵਾਨ ਮੈਂ ਤੇ ਅਜਿਹਾ ਹਾਂ ਜਿਹੜਾ ਕਿ ਤੁਹਾਡੇ ਚਰਨਾਂ ਦੇ ਸਮਦਰਸ਼ ਵੀ ਨਹੀਂ, ਤੁਹਾਡੇ ਚਰਨਾਂ ਦੇ ਬਰਾਬਰ ਵੀ ਨਹੀਂ, ਭਾਵ ਮੇਰਾ ਮਾਣ ਤੇ ਤੁਹਾਡੇ ਚਰਨਾਂ ਨੇ ਹੀ ਤੋੜ ਦਿੱਤਾ। ਮੈਂ ਉਹ ਇੰਦਰ ਹਾਂ ਜਿਹੜਾ ਸਮਝਦਾ ਸੀ ਕਿ ਦੁਨੀਆਂ ਦੇ ਉੱਪਰ ਮੇਰੇ ਵਰਗਾ ਕੋਈ ਹੋਰ ਨਹੀਂ, ਮੇਰਾ ਇਹ ਮਾਣ ਆਪ ਜੀ ਨੇ ਤੋੜ ਦਿੱਤਾ ਹੈ।
ਬ੍ਰਹਮਾ ਨਿਰਗੁਣ ਦਇਆਵ ਅਭਿਅਕਤ ਜੇ ਸ਼੍ਰੁਤ ਗਾਵ।
ਹੇ ਪ੍ਰਭੂ, ਕਿਤੇ ਆਪ ਸ਼ੁੱਧ ਬ੍ਰਹਮ ਸਰੂਪ ਹੋ, ਕਿਤੇ ਆਪ ਨੂੰ ਕੋਈ ਨਿਰਗੁਣ ਸਰੂਪ ਵਿੱਚ ਧਿਆਂਦਾ ਹੈ। ਅਭਿਅਕਤ ਜਿਹੇ ਸ਼੍ਰੁਤੀ ਗਾਵ, ਸ਼੍ਰੁਤੀਆਂ ਵੇਦਾਂ ਦੇ ਵਿੱਚ ਆਪ ਜੀ ਨੂੰ ਅਭਿਅਕਤ ਨਿਰਗੁਣ ਸਰੂਪ ਵਾਸਤੇ ਜਿਵੇਂ ਸੰਬੋਧਿਤ ਕੀਤਾ ਹੈ।
ਮੋਹ ਭਾਵ ਕੋਸਲ ਭੂਪ ਸ਼੍ਰੀ ਰਾਮ ਸਗੁਣ ਸਰੂਪ।
ਹੇ ਪ੍ਰਭੂ, ਆਪ ਜੀ ਜੋ ਬ੍ਰਹਮ ਸਰੂਪ ਹੋ, ਅਜਿਹੇ ਸ਼ੁੱਧ ਬ੍ਰਹਮ ਕਿ ਜਿਨ੍ਹਾਂ ਦਾ ਧਿਆਨ ਬ੍ਰਹਮਾ ਵਰਗੇ ਆਪਣੇ ਹਿਰਦੇ ਵਿੱਚ ਰੱਖਦੇ ਨੇ। ਪਰ ਇੱਥੇ ਇੰਦਰ ਦੇਵਤਾ ਕਹਿਣ ਲੱਗਾ, ਪ੍ਰਭੂ ਜੀ ਪਰ ਕਿਰਪਾ ਕਰਿਓ, ਮੇਰਾ ਪ੍ਰੇਮ ਸਿਰਫ ਆਪ ਜੀ ਦੇ ਨਾਲ ਹੈ, ਮੈਂ ਨਹੀਂ ਜਾਣਦਾ ਨਿਰਗੁਣ ਨੂੰ, ਮੈਂ ਨਹੀਂ ਕਿਸੇ ਸਰਗੁਣ ਨੂੰ ਜਾਣਦਾ, ਆਪ ਜੀ ਦੇ ਚਰਨਾਂ ਦਾ ਹੀ ਪ੍ਰੇਮ ਮੇਰੇ ਹਿਰਦੇ ਵਿੱਚ ਸਦਾ ਵਸਦਾ ਰਹੇ।
ਲੈ ਦੇਹ ਅਨੁਜ ਸਮੇਤ ਮਮ ਹਿਰਦੈ ਕਰਹੁ ਨਿਕੇਤ।
ਇੰਦਰ ਦੇਵਤਾ ਹੱਥ ਜੋੜ ਕੇ ਬੜੀ ਹੀ ਬੇਨਤੀ ਕਰਦਾ ਹੈ, ਪ੍ਰਭੂ ਕਿਰਪਾ ਕਰੋ, ਜੋ ਮਾਤਾ ਸੀਤਾ ਹੈ, ਆਪ ਦੇ ਭਰਾਤਾ ਲਕਸ਼ਮਣ ਔਰ ਆਪ ਸਦਾ ਹੀ ਮੇਰੇ ਹਿਰਦੇ ਦੇ ਵਿੱਚ ਨਿਵਾਸ ਕਰੋ।
ਮੋਹ ਜਾਨੀਏ ਨਿਜ ਦਾਸ ਦੇ ਭਗਤੀ ਰਮਾ ਨਿਵਾਸ।
ਹੇ ਰਮਾ ਨਿਵਾਸ, ਭਾਵ ਮਾਤਾ ਸੀਤਾ ਦੇ ਹਿਰਦੇ ਵਿੱਚ ਵਸਣ ਵਾਲੇ ਪ੍ਰਭੂ, ਕਿਰਪਾ ਕਰੋ, ਮੈਨੂੰ ਵੀ ਭਗਤੀ ਦਾ ਪ੍ਰਕਾਸ਼ ਦੇਵੋ ਔਰ ਬਖਸ਼ਿਸ਼ ਕਰੋ, ਮੇਰੇ ਹਿਰਦੇ ਵਿੱਚ ਆ ਕੇ ਵਸ ਜਾਵੋ।
ਦੇ ਭਗਤੀ ਰਮਾ ਨਿਵਾਸ ਸ਼ਰਾਤ ਹਰਨ ਸਰਨ ਸੁਖਦਾਇਕ।
ਹੇ ਪ੍ਰਭੂ ਕਿਰਪਾ ਕਰੋ, ਮੈਨੂੰ ਭਗਤੀ ਦੀ ਦਾਤ ਦੇਵੋ ਔਰ ਮੇਰੇ ਸਾਰੇ ਤ੍ਰਾਸ ਤੋਂ ਭਾਵ ਡਰ, ਮੇਰੇ ਹਿਰਦੇ ਦੇ ਸਾਰੇ ਡਰ ਦੂਰ ਕਰ ਦੇਵੋ ਔਰ ਕਿਰਪਾ ਕਰੋ। ਹੇ ਸੁੱਖਾਂ ਦੀ ਦਾਤ ਦੇਣ ਵਾਲੇ ਸੁਖਦਾਇਕ ਪ੍ਰਭੂ, ਮੈਨੂੰ ਵੀ ਇਹ ਵਾਲੀ ਦਾਤ ਦੇ ਕੇ ਨਿਹਾਲ ਕਰੋ।
ਸੁਖ ਧਾਮ ਰਾਮ ਨਮਾਮਿ ਕਾਮ ਅਨੇਕ ਛਬਿ ਰਘੁਨਾਇਕ।
ਬੜੀ ਵਧੀਆ ਸਿਫਤ ਕਰਦੇ ਹਨ ਪ੍ਰਭੂ ਦੀ ਉਸ ਵਕਤ ਇੰਦਰ ਦੇਵਤਾ। ਹੇ ਪ੍ਰਭੂ, ਆਪ ਅਜਿਹੇ ਹੋ ਜੋ ਕਿ ਸੁਖ ਧਾਮ, ਸੁੱਖਾਂ ਦਾ ਘਰ ਹੋ, ਸੁੱਖਾਂ ਦਾ ਟਿਕਾਣਾ ਹੋ, ਇੱਕ ਅਜਿਹੀ ਆਪ ਜੀ ਕਿਰਪਾ ਕਰਦੇ ਹੋ ਕਿ ਸਦਾ ਦਾਸਾਂ ਨੂੰ ਸੁੱਖਾਂ ਸੁੱਖ ਵੰਡਣ ਵਾਲੇ। ਔਰ ਜੇ ਆਪ ਜੀ ਦੀ ਸੁੰਦਰਤਾ ਦੇ ਵਾਸਤੇ ਮੈਂ ਕੁਛ ਅਰਜ਼ ਕਰਾਂ। ਉਸ ਵਕਤ ਇੰਦਰ ਦੇਵ ਕਹਿਣ ਲੱਗੇ, ਭਗਵਾਨ ਕਰੋੜਾਂ ਹੀ ਕਾਮਦੇਵ ਆਪ ਜੀ ਦੇ ਸਾਹਮਣੇ ਫਿੱਕੇ ਪੈਂਦੇ ਹਨ।
ਸੁਰ ਬ੍ਰਿੰਦ ਰੰਜਨ ਦਵੰਦ ਭੰਜਨ ਮਨੁਜਤਨ ਅਤਲਿਬ ਬਲੰ।
ਹੇ ਪ੍ਰਭੂ, ਜਿੱਥੇ ਤੁਸੀਂ ਮਨੁਸ਼ ਰੂਪ ਵਿੱਚ ਧਰਤੀ ਤੇ ਅਵਤਰਿਤ ਹੋਏ, ਇੱਕ ਰਾਜਕੁਮਾਰ ਦੇ ਸਰੂਪ ਵਿੱਚ ਹੋ, ਔਰ ਅਜਿਹਾ ਤੁਹਾਡਾ ਸਰੂਪ ਅਤੁਲਿਤ ਬਲ, ਅਜਿਹਾ ਬਲ ਕਿ ਜਿਹਨੂੰ ਤੁਲਨਾ ਨਹੀਂ ਦਿੱਤੀ ਜਾ ਸਕਦੀ, ਬਹੁਤ ਜ਼ਿਆਦਾ ਬਲਸ਼ਾਲੀ ਹੋ। ਔਰ ਉਹਦੇ ਨਾਲ ਇਹ ਕਿਹਾ ਕਿ ਹੇ ਪ੍ਰਭੂ, ਆਪ ਆਪਣੇ ਦਾਸਾਂ ਦਾ ਮਨ ਖੁਸ਼ ਕਰਨ ਵਾਲੇ, ਦਾਸਾਂ ਦੇ ਹਿਰਦੇ ਦੇ ਸੰਸੇ ਦੂਰ ਕਰਨ ਵਾਲੇ ਹੋ।
ਬ੍ਰਹਮਾਦ ਸ਼ੰਕਰ ਸੇਵ੍ਯ ਰਾਮ ਨਮਾਮਿ ਕਰੁਣਾ ਕੋਮਲੰ।
ਹੇ ਪ੍ਰਭੂ, ਆਪ ਸਦਾ ਹੀ ਕੋਮਲ ਸਰੂਪ ਹੋ। ਕੋਮਲ ਸਰੂਪ ਤੋਂ ਭਾਵ ਇਹ ਨਹੀਂ ਕਿ ਆਪ ਜੀ ਦਾ ਸਰੀਰ ਬੜਾ ਹੀ ਕੋਮਲ ਹੈ, ਜਿੱਥੇ ਕਿ ਕਵੀ ਤੁਲਸੀ ਜੀ ਆਪਣੀ ਇਸ ਰਚਨਾਵਲੀ ਦੁਆਰਾ, ਇਸ ਰਚਨਾ ਦੁਆਰਾ ਬੜੀ ਵਧੀਆ ਸਿਫਤ ਕਰਦੇ ਨੇ ਕਿ ਆਪ ਜੀ ਵਿੱਚ ਅਤੁਲਿਤ ਬਲ ਹੈ, ਬਹੁਤ ਜ਼ਿਆਦਾ ਬਲ। ਹੁਣ ਜਿਹਦੇ ਵਿੱਚ ਬਹੁਤ ਜ਼ਿਆਦਾ ਬਲ ਹੈ ਉਹ ਕੋਮਲ ਕਿਵੇਂ ਹੋ ਸਕਦਾ ਹੈ? ਕੋਮਲ ਤੇ ਇੱਕ ਬੜਾ ਹੀ ਸੋਹਲ ਜਿਹਾ ਹੋ ਸਕਦਾ ਹੈ। ਇੱਥੇ ਜੋ ਕੋਮਲ ਕਹਿਆ ਹੈ ਉਹ ਕੋਮਲ ਕਹਿਆ ਹੈ ਪ੍ਰਭੂ ਆਪ ਦਾ ਹਿਰਦਾ ਪ੍ਰੇਮ ਵਾਲਾ ਕੋਮਲ ਹੈ, ਸਦਾ ਦਾਸਾਂ ਤੇ ਕਿਰਪਾ ਕਰਨ ਵਾਲਾ ਹੈ, ਔਰ ਆਪ ਦੀ ਅਜਿਹੀ ਮੂਰਤੀ ਦਾ ਧਿਆਨ ਸ਼ਿਵ ਬ੍ਰਹਮਾ ਵਰਗੇ ਆਪਣੇ ਹਿਰਦੇ ਵਿੱਚ ਵਸਾਉਂਦੇ ਹਨ।
ਅਬ ਕਰ ਕਿਰਪਾ ਬਿਲੋਕ ਮੋਹੇ ਆਯੁਸ ਦੇਹ ਕਿਰਪਾਲ।
ਬੜੀ ਵਧੀਆ ਸਿਫਤ ਕਰਦੇ ਹੋਏ ਇੰਦਰ ਦੇਵ ਕਹਿੰਦੇ ਹਨ ਕਿ ਕਿਰਪਾ ਕਰੋ ਪ੍ਰਭੂ, ਮੇਰੇ ਉੱਤੇ ਮਿਹਰ ਦੀ ਕਿਰਪਾ ਦ੍ਰਿਸ਼ਟੀ ਕਰੋ, ਹੁਣ ਮੈਨੂੰ ਆਗਿਆ ਦੇਵੋ।
ਆਹ ਕਰੋ ਸੁਨ ਪ੍ਰਿਯ ਬਚਨ ਬੋਲੇ ਦੀਨ ਦਿਆਲ।
ਇੰਦਰ ਦੇਵ ਕਹਿਣ ਲੱਗੇ ਪ੍ਰਭੂ ਕਿਰਪਾ ਕਰੋ, ਮੈਂ ਆਪ ਦਾ ਦਾਸ ਹਾਂ, ਆਪ ਦਾ ਭਗਤ ਹਾਂ, ਮੈਨੂੰ ਆਗਿਆ ਦੇਵੋ, ਮੈਂ ਕੀ ਆਪ ਜੀ ਵਾਸਤੇ ਕਰ ਸਕਦਾ ਹਾਂ, ਕੋਈ ਹੁਕਮ ਦੇਵੋ। ਜਦੋਂ ਇੰਦਰ ਦੇਵਤੇ ਨੇ ਇਹ ਬਚਨ ਕਹੇ, ਅਜਿਹੀ ਵਿਨਮ੍ਰਤਾ ਪੂਰਵਕ ਬੇਨਤੀ ਕੀਤੀ, ਉਸ ਵਕਤ ਪ੍ਰਭੂ ਸ਼੍ਰੀ ਰਾਮ ਜੀ ਜੋ ਕਿਰਪਾਲੂ ਹਨ, ਕਿਰਪਾ ਦੇ ਘਰ ਹਨ, ਬੜੀ ਹੀ ਅੰਮ੍ਰਿਤਮਈ ਬਾਣੀ ਬੋਲਣ ਲੱਗ ਪਏ।
ਸੁਰਪਤੀ ਕਪੇ ਭਾਲੂ ਹਮਾਰੇ,
ਹੇ ਸੁਰਪਤੀ, ਹੇ ਦੇਵਤਿਆਂ ਦੇ ਮਾਲਕ, ਮੇਰੀ ਇੱਕ ਗੱਲ ਸੁਣ, ਜਿੰਨੇ ਵੀ ਮੇਰੇ ਨਾਲ ਸੈਨਿਕ ਸੀ, ਭਾਵ ਇਹ ਵਾਨਰ ਸੈਨਾ ਭਾਲੂ ਆਦਿਕ,
ਪਰੇ ਭੂਮ ਨਿਸ਼ਚਰਨ ਹੈ ਜੇ ਮਾਰੇ,
ਜਿਹੜੇ ਕਿ ਮੇਰੇ ਕਰਕੇ, ਮੇਰੇ ਹਿਤ ਕਰਕੇ, ਮੇਰੇ ਕਰਮ ਵਾਸਤੇ, ਮੇਰੇ ਕਰਕੇ ਉਸ ਰਾਵਣ ਦੇ ਨਾਲ ਸਾਰੀ ਨਿਸਾਚਰੀ ਸੈਨਾ ਨਾਲ ਮੇਰੇ ਹਿਤ ਵਾਸਤੇ ਲੜੇ ਹਨ।
ਮਮ ਹਿਤ ਲਾਗ ਤਜੇ ਇਨ ਪ੍ਰਾਣਾ,
ਇਨ੍ਹਾਂ ਵਾਨਰ ਸੈਨਿਕਾਂ ਨੇ, ਇਨ੍ਹਾਂ ਰਿੱਛਾਂ ਆਦਿਕਾਂ ਨੇ ਮੇਰੇ ਕਰਕੇ ਆਪਣੇ ਪ੍ਰਾਣ ਗਵਾ ਲਏ ਹਨ।
ਸਕਲ ਜਿਆਉ ਸੁਰੇਸ ਸੁਜਾਨਾ,
ਜੋ ਕਿ ਹੁਣ ਮ੍ਰਿਤਯੂ ਨੂੰ ਹਾਸਲ ਕਰਕੇ ਧਰਤੀ ਦੇ ਉੱਤੇ ਡਿੱਗੇ ਪਏ ਨੇ, ਹੇ ਇੰਦਰ ਇਸ ਤਰ੍ਹਾਂ ਕਰ, ਜੇ ਤੂੰ ਕੁਛ ਕਰਨਾ ਚਾਹੁੰਦਾ ਹੈ, ਇਹ ਸਾਰੇ ਮੇਰੇ ਪ੍ਰੀਤਮ ਨੇ, ਮੇਰੇ ਨਾਲ ਬੜਾ ਪਿਆਰ ਕਰਦੇ ਨੇ, ਇਹ ਸਾਰੇ ਵਾਨਰ ਸੈਨਿਕਾਂ ਨੂੰ ਮੁੜ ਜੀਵਿਤ ਕਰ ਦੇਵੋ।
ਖਗੇਸ਼ ਪ੍ਰਭੂ ਕੈ ਯਹ ਬਾਣੀ,
ਜਦੋਂ ਖਗੇਸ਼ ਭਾਵ ਇੰਦਰ ਨੇ ਇਹ ਵਾਲੀ ਬਾਣੀ ਉਸ ਵਕਤ ਸੁਣੀ,
ਅਤਿ ਅਗਾਧ ਜਾਨ ਹੈ ਮੁਨਿ ਗਿਆਨੀ।
ਇਸ ਵਾਕ ਨੂੰ ਕਾਕਪ ਸੁੰਡੀ ਜੀ ਜੋ ਹਨ ਗਰੁੜ ਜੀ ਨਾਲ ਇਸ ਚੀਜ਼ ਦੀ ਵਾਰਤਾਲਾਪ ਕਰ ਰਹੇ ਨੇ ਕਿ ਗਰੁੜ ਜੀ ਇਹ ਗੱਲ ਧਿਆਨ ਨਾਲ ਸੁਣੋ ਕਿ ਅਜਿਹੀ ਬਾਣੀ ਉਸ ਪ੍ਰਭੂ ਦੀ ਜਿਹੜੀ ਕਿ ਮੁਨੀ ਲੋਕਾਂ ਦੇ ਹਿਰਦੇ ਵਿੱਚ ਵਸਦੀ ਹੈ।
ਪ੍ਰਭੂ ਸਕ ਤ੍ਰਿਭੁਵਨ ਮਾਰ ਜਾਏ,
ਉਹ ਭਗਵਾਨ ਅਜਿਹੇ ਹਨ ਜਿਹੜੇ ਕਿ ਇੱਕ ਹੀ ਇਸ਼ਾਰੇ ਦੇ ਨਾਲ ਜਗਤ ਦਾ ਨਾਸ ਕਰ ਦੇਣ, ਇੱਕ ਹੀ ਇਸ਼ਾਰੇ ਨਾਲ ਸਾਰੇ ਜਗਤ ਦੀ ਉਤਪਤੀ ਕਰ ਸਕਦੇ ਹਨ।
ਕੇਵਲ ਸਕ੍ਰਹ ਦੀਨ ਹੈ ਬੜਾਈ,
ਪਰ ਵੇਖੋ ਉਹ ਪ੍ਰਭੂ ਕੈਸੇ ਨੇ ਕਿ ਜਦੋਂ ਵੀ ਕੋਈ ਉਹਨਾਂ ਦਾ ਭਗਤ ਉਹਨਾਂ ਦੇ ਨਾਲ ਪਿਆਰ ਕਰਦਾ ਹੈ ਤੇ ਗੁਰੂ ਸਵਾਰਿਓ, ਇਹ ਸਤਿਗੁਰੂ ਅਜਿਹਾ ਹੈ, ਸਦਾ ਹੀ ਆਪਣੇ ਭਗਤ ਨੂੰ ਵਡਿਆਈ ਦੇ ਦਿੰਦਾ ਹੈ, ਆਪਣੇ ਭਗਤ ਨੂੰ ਬਹੁਤ ਹੀ ਉੱਚਾ ਕਰ ਦਿੰਦਾ ਹੈ, ਪ੍ਰਗਟ ਕਰ ਦਿੰਦਾ ਹੈ। ਜਦੋਂ ਇਹ ਇੰਦਰ ਦੇਵ ਭਗਵਾਨ ਨੂੰ ਕਹਿ ਰਹੇ ਨੇ ਪ੍ਰਭੂ ਮੈਂ ਤੁਹਾਡਾ ਦਾਸ ਹਾਂ, ਉਸ ਵਕਤ ਵੇਖੋ ਵਡਿਆਈ ਦੇਣ ਵਾਸਤੇ ਤੁਲਸੀ ਜੀ ਕਹਿ ਰਹੇ ਹਨ ਕਿ ਉਹ ਪ੍ਰਭੂ ਜਿਹੜੇ ਕਿ ਇੱਕ ਅੱਖ ਦੇ ਇਸ਼ਾਰੇ ਨਾਲ ਸ੍ਰਿਸ਼ਟੀ ਦਾ ਨਾਸ ਕਰ ਸਕਦੇ ਨੇ, ਇੱਕ ਹੀ ਇਸ਼ਾਰੇ ਨਾਲ ਸ੍ਰਿਸ਼ਟੀ ਨੂੰ ਪੁਨਰ ਸਿਰਜਿਤ ਕਰ ਸਕਦੇ ਹਨ, ਅਜਿਹੇ ਪ੍ਰਭੂ ਆਪਣੇ ਉਸ ਭਗਤ ਇੰਦਰ ਨੂੰ ਵਡਿਆਈ ਦੇ ਰਹੇ ਹਨ।
ਬਰਸ਼ ਕਪਿ ਭਾਲੋ ਜਾਏ, ਹਰਸ਼ ਉਠੇ ਸਭ ਪ੍ਰਭੂ ਪਿਆਏ।
ਜਦੋਂ ਇੰਦਰ ਦੇਵਤੇ ਨੇ, ਦੇਵਤਿਆਂ ਦੇ ਸਵਾਮੀ ਨੇ ਪ੍ਰਭੂ ਸ਼੍ਰੀ ਰਾਮ ਜੀ ਦੀ ਆਗਿਆ ਨੂੰ ਪ੍ਰਾਪਤ ਕਰਕੇ ਜਿਤਨੇ ਵੀ ਉੱਥੇ ਭਾਲੂ ਰੀਸ਼ ਆਦਿਕ ਮਰੇ ਪਏ ਸੀ, ਮ੍ਰਿਤਯੂ ਦੇ ਹਾਸਲ ਹੋ ਚੁੱਕੇ ਸੀ, ਉਹਨਾਂ ਦੇ ਉੱਤੇ ਵੀ ਔਰ ਜਿਤਨੇ ਰਾਕਸ਼ਸ਼ ਪਏ ਸੀ ਸਾਰੇ ਇਕੱਠੇ ਸੀ ਰਣ ਭੂਮੀ ਵਿੱਚ, ਇੰਦਰ ਦੇਵਤੇ ਨੇ ਸਾਰਿਆਂ ਦੇ ਉੱਤੇ ਅੰਮ੍ਰਿਤ ਨੂੰ ਜਦੋਂ ਛਿਣਕ ਦਿੱਤਾ,
ਸੁਧਾ ਬ੍ਰਿਸ਼ਟ ਭੈ ਦੁਹੁ ਦਲ ਉਪਰ।
ਔਰ ਕਵੀ ਤੁਲਸੀ ਜੀ ਬੜਾ ਵਧੀਆ ਇੱਥੇ ਇੱਕ ਅਜਿਹਾ ਵਾਕ ਸਾਡੇ ਸਾਹਮਣੇ ਪੇਸ਼ ਕਰ ਰਹੇ ਨੇ ਕਿ ਜਦੋਂ ਉਹਨਾਂ ਦੇ ਉੱਪਰ ਅੰਮ੍ਰਿਤ ਦੀ ਵਰਸ਼ਾ ਕੀਤੀ ਸੀ, ਮਤ ਕੋਈ ਜਾਣ ਲਵੇ ਕਿ ਇੰਦਰ ਦੇਵਤੇ ਨੇ ਇੱਥੇ ਉਹਨਾਂ ਨੂੰ ਦੁਬਾਰਾ ਜੀਵਨ ਦਾਨ ਦਿੱਤਾ, ਕਿਉਂਕਿ ਜਦੋਂ ਅੰਮ੍ਰਿਤ ਛਿਣਕਿਆ ਉਸ ਵਕਤ ਅੰਮ੍ਰਿਤ ਵਾਨਰ ਸੈਨਿਕਾਂ ਉੱਤੇ ਵੀ ਡਿੱਗਿਆ ਸੀ, ਅੰਮ੍ਰਿਤ ਜੋ ਹੈ ਰਾਕਸ਼ਸਾਂ ਉੱਪਰ ਵੀ ਡਿੱਗਿਆ ਸੀ, ਪਰ ਕੀ ਹੋਇਆ ਉਸ ਵਕਤ ਸੁਧਾ ਬ੍ਰਿਸ਼ਟੀ ਮੈਂ ਦੂਹ ਦਲ ਉੱਪਰ, ਬੇਸ਼ੱਕ ਸਾਰਿਆਂ ਦੇ ਉੱਤੇ ਇਹ ਅੰਮ੍ਰਿਤ ਦੀ ਵਰਸ਼ਾ ਹੋਈ ਸੀ, ਪਰ ਉਹਨਾਂ ਵਿੱਚੋਂ ਜੀਵਿਤ ਕੌਣ ਹੋਏ ਸੀ? ਸਿਰਫ ਵਾਨਰ ਸੈਨਿਕ।
ਭਾਲੂ ਕਪੀ ਨਹਿਰ ਜਨੀਚਰ,
ਉਹਨਾਂ ਦੇ ਵਿੱਚੋਂ ਉਹ ਰਾਕਸ਼ਸ ਜੋ ਸੀ ਉਹ ਜੀਵਿਤ ਨਹੀਂ ਸੀ ਹੋਏ, ਸਿਰਫ ਭਾਲੂ ਆਦਿਕ, ਰੀਸ਼ ਆਦਿਕ ਵਾਨਰ ਸੈਨਿਕ ਜੀਵਿਤ ਹੋਏ ਸੀ। ਕਹਿਣ ਤੋਂ ਭਾਵ ਕਿ ਸਤਿਗੁਰ ਮੇਰਾ ਮਾਰਜੀ ਵੱਲ ਹੈ, ਉਹ ਸਾਹਿਬ ਅਜਿਹਾ ਹੈ, ਉਹ ਤੇ ਆਪਣੀ ਕਿਰਪਾ ਦੇ ਨਾਲ ਹੀ ਸਭ ਕੁਛ ਕਰਨ ਵਾਲਾ ਹੈ, ਪਰ ਆਪਣੇ ਭਗਤਾਂ ਨੂੰ ਵਡਿਆਈ ਦਿੰਦਾ ਹੈ। ਜੇ ਉਸ ਇੰਦਰ ਦੇ ਅੰਮ੍ਰਿਤ ਨਾਲ ਹੀ ਸਾਰੇ ਜੀਵਿਤ ਹੋਏ ਹੁੰਦੇ ਤੇ ਵਾਨਰਾਂ ਦੇ ਨਾਲ ਨਾਲ ਰਾਕਸ਼ਸ਼ ਵੀ ਜੀਵਿਤ ਹੋਣੇ ਚਾਹੀਦੇ ਸੀ, ਪਰ ਨਹੀਂ। ਜਾ ਕੋ ਰਾਖੈ ਸਾਂਵਰਾ ਮਾਰ ਨਾ ਸਕੈ ਕੋਏ, ਜਿਹਨੂੰ ਉਹ ਸਾਂਵਲਾ ਭਾਵ ਆਪ ਅਕਾਲ ਪੁਰਖ ਰੱਖਣ ਵਾਲਾ ਹੋਵੇ ਉਹਨੂੰ ਮਾਰਨ ਵਾਲਾ ਕੌਣ ਹੈ? ਸੋ ਪ੍ਰਭੂ ਦੀ ਕਿਰਪਾ ਸੀ ਨਾ ਵਾਨਰਾਂ ਉੱਤੇ, ਇੱਕ ਬਹਾਨਾ ਬਣਿਆ ਅੰਮ੍ਰਿਤ ਛਿਣਕਣ ਦਾ, ਤੇ ਇਹ ਵਾਨਰ ਜੋ ਹਨ ਉੱਠ ਕੇ ਪ੍ਰਭੂ ਦੇ ਕੋਲ ਆ ਕੇ ਨਮਸਕਾਰ ਕਰਨ ਲੱਗ ਪਏ।
ਰਾਮਾਕਾਰ ਭਏ ਤਿਨਹਿ ਕੇ ਮਨ,
ਅਜਿਹੀ ਕਿਰਪਾ ਹੋਈ, ਕੱਲਾ ਉਹਨਾਂ ਨੂੰ ਜੀਵਨ ਦਾਨ ਹੀ ਨਾ ਦਿੱਤਾ, ਕੱਲਾ ਉਹਨਾਂ ਦਾ ਸਰੀਰ ਹੀ ਤੁਰਨ ਫਿਰਨ ਜੋਗਾ ਨਾ ਹੋਇਆ, ਅਸਲ ਵਿੱਚ ਕਿਰਪਾ ਕੁਛ ਅੰਤਰੀਵ ਹੋ ਗਈ। ਉਹਨਾਂ ਦੇ ਅੰਤਸ਼ਕਰਨ ਦੇ ਵਿੱਚ ਵੀ ਪ੍ਰਭੂ ਰਾਮ ਦੇ ਨਾਮ ਦਾ ਪ੍ਰਕਾਸ਼ ਅਜਿਹਾ ਹੋਇਆ, ਉਹਨਾਂ ਦੇ ਮਨ ਕਿਤੇ ਆਪ ਮਏ ਸੀ। ਪਹਿਲਾਂ ਮਨ ਦੇ ਵਿੱਚ ਮਨ ਕੀ ਹੈ? ਮਨ ਹੈ ਗੁਰੂ ਸਵਾਰੇ ਉਹ ਸੰਕਲਪ ਔਰ ਵਿਕਲਪ, ਇੱਕ ਵਿਚਾਰ ਪੈਦਾ ਹੋਣਾ ਨਾਲ ਹੀ ਇੱਕ ਵਿਚਾਰ ਖੰਡਨ ਹੋ ਜਾਣਾ, ਇੱਕ ਵਿਚਾਰਾਂ ਦੇ ਸਮੂਹ ਨੂੰ ਮਨ ਕਿਹਾ ਜਾਂਦਾ ਹੈ। ਕਈ ਲੋਕ ਜੋ ਅੰਦਰ ਹਾਰਟ ਹੈ, ਦਿਲ ਹੈ, ਉਸ ਨੂੰ ਮਨ ਕਹਿੰਦੇ ਨੇ, ਪਰ ਨਹੀਂ ਸਾਧ ਸੰਗਤ ਜੀ, ਉਸ ਦਾ ਕੰਮ ਹੈ ਸਿਰਫ ਖੂਨ ਨੂੰ ਪੰਪ ਕਰਨਾ ਕਿ ਖੂਨ ਇੱਕ ਇੱਕ ਨਸ ਵਿੱਚ ਹਰ ਪਾਸੇ ਹਰ ਇੱਕ ਪਾਰਟ ਵਿੱਚ ਪਹੁੰਚੇ ਕਿ ਇਨਸਾਨ ਤੁਰਦਾ ਫਿਰਦਾ ਰਹੇ। ਮਨ ਹੈ, ਉਸ ਦੀ ਕੋਈ ਸ਼ਕਲ ਨਹੀਂ, ਕੋਈ ਚਿੱਤਰ ਨਹੀਂ, ਕੋਈ ਤਸਵੀਰ ਨਹੀਂ, ਮਨ ਇੱਕ ਵਿਚਾਰਾਂ ਦਾ ਹੀ ਸਮੂਹ ਹੈ। ਸੋ ਕਿਤੇ ਆਪਮਏ ਸੀ ਉਹ, ਪਰ ਕਿਤੇ ਰਾਮਮਏ ਹੋ ਗਏ, ਮਨ ਦੇ ਵਿੱਚ ਪ੍ਰਭੂ ਰਾਮ ਦਾ ਹੀ ਪ੍ਰਕਾਸ਼ ਹੋ ਗਿਆ।
ਮੁਕਤ ਭਏ ਛੂਟੇ ਭਵ ਬੰਧਨ,
ਅਜਿਹੀ ਕਿਰਪਾ ਹੋ ਗਈ ਮੁਕਤੀ ਦੀ, ਉਸ ਸਟੇਜ ਦੇ ਉੱਪਰ ਪਹੁੰਚ ਗਏ, ਉਸ ਦਸ਼ਾ ਨੂੰ ਪ੍ਰਾਪਤ ਹੋ ਗਏ ਜਿਹੜੀ ਦਸ਼ਾ ਜੋਗੀ ਰਾਜ ਨੂੰ ਵੀ ਮਿਲਣੀ ਬਹੁਤ ਹੀ ਦੁਸ਼ਕਰ, ਬਹੁਤ ਮੁਸ਼ਕਿਲ ਹੈ। ਇਹ ਜੋ ਕਪੀ ਰੀਸ਼ ਆਦਿਕ, ਇਹ ਪ੍ਰਭੂ ਦੀ ਬਖਸ਼ਿਸ਼ ਪਾ ਕੇ ਸਭ ਜੀਵਤ ਮੁਕਤ ਹੋ ਗਏ। ਜਦੋਂ ਇਹ ਸਾਰੀ ਕਿਰਪਾ ਪ੍ਰਭੂ ਦੀ ਪਾ ਕੇ ਰੀਸ਼ ਆਦਿਕ
ਜੀਏ ਸਕਲ ਰਘੁਪਤੀ ਕੀ ਇੱਛਾ,
ਉਹ ਸਾਰੇ ਜੋ ਹਨ ਗੁਰੂ ਸਵਾਰਿਓ, ਕਵੀ ਤੁਲਸੀ ਜੀ ਇਸ ਚੀਜ਼ ਦਾ ਨਿਬੇੜਾ ਕਰਦੇ ਹਨ ਕਿ ਉਹ ਸਭ ਭਗਵਾਨ ਪ੍ਰਭੂ ਸ਼੍ਰੀ ਰਾਮ ਜੀ ਦੀ ਇੱਛਾ ਨੂੰ ਪ੍ਰਾਪਤ ਕਰਕੇ ਜੀਵਿਤ ਹੋ ਗਏ। ਸੋ ਸਾਧ ਸੰਗਤ ਜੀ, ਉਸ ਪ੍ਰਭੂ ਦੇ ਚਰਨਾਂ ਵਿੱਚ ਬੇਨਤੀ ਕਰੀਏ ਕਿ ਗਰੀਬ ਨਿਵਾਜ ਪਾਤਸ਼ਾਹ ਜੀ, ਜਿੱਥੇ ਆਪ ਜੀ ਨੇ ਇੱਕ ਸਰੀਰਕ ਜੀਵਨ ਸਾਨੂੰ ਬਖਸ਼ਿਆ ਹੈ, ਆਪਣੀ ਅੱਖਾਂ ਨਾਲ ਜਗਤ ਨੂੰ ਵੇਖ ਸਕਦੇ ਹਾਂ, ਆਪ ਦੇ ਦਰਸ਼ਨ ਕਰ ਸਕਦੇ ਹਾਂ, ਉੱਥੇ ਨਾਲ ਦੀ ਨਾਲ ਕਿਰਪਾ ਕਰੋ, ਸਾਨੂੰ ਇੱਕ ਆਤਮਿਕ ਜੀਵਨ ਵੀ ਅਜਿਹਾ ਬਖਸ਼ੋ ਕਿ ਅੰਦਰ ਆਤਮੇ ਦੇ ਵਿੱਚ ਜੋ ਆਪ ਦੀ ਜੋਤ ਪ੍ਰਜਵੱਲਿਤ ਹੈ ਉਸ ਦੇ ਵੀ ਦਰਸ਼ਨ ਕਰ ਸਕੀਏ। ਸੋ ਇਤਨੀਆਂ ਅਰਜ਼ਾਂ ਕਰਦੇ ਖਿਮਾ ਦੇ ਜਾਚਕ ਹਾਂ, ਹੋਈਆਂ ਭੁੱਲਾਂ ਦੀ ਮਾਫ਼ੀ ਦੇਣਾ, ਗਰੀਬ ਨਵਾਜ ਪਾਤਸ਼ਾਹ ਨੂੰ ਯਾਦ ਕਰੀਏ, ਬੜੇ ਪ੍ਰੇਮ ਸਾਹਿਤ ਸਭ ਗੱਜ ਕੇ ਕਹੋ, ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।